ਹਰ ਕਰਤਾ ਆਪ ਵਧਾਈ ਤੇ ਉਸ ਕਰਤਾ ਪੁਰਖ ਵਾਹਿਗੁਰੂ ਨੇ ਗੁਰੂ ਦੀ ਵਡਿਆਈ ਆਪ ਹੀ ਵਧਾਈ ਹੈ ਤੇ ਆਪ ਹੀ ਗੁਰੂ ਦੀ ਵਡਿਆਈ ਨੂੰ ਚਾਰ ਚੰਨ ਲਾਏ ਹਨ।
ਜਿਉਂ ਜਿਉਂ ਨਿੰਦਕ ਨਿੰਦ ਕਰੇ ਤਿਉਂ ਤਿਉਂ ਨਿਤ ਨਿਤ ਚੜ੍ਹੈ ਸਵਾਈ।
ਲੋ ਹਜ਼ੂਰ ਕਹਿੰਦੇ ਨੇ ਭਾਈ ਜਿਵੇਂ ਜਿਵੇਂ ਨਿੰਦਕ ਸਤਿਗੁਰੂ ਦੀ ਨਿੰਦਿਆ ਕਰਦੇ ਨੇ ਉਸੇ ਉਸੇ ਤਰ੍ਹਾਂ ਹਮੇਸ਼ਾ ਹਮੇਸ਼ਾ ਸਤਿਗੁਰੂ ਦੀ ਵਡਿਆਈ ਦਿਨ ਦੁਨੀ ਰਾਤ ਸਵਾਈ ਚੜ੍ਹਤ ਵਿੱਚ ਹੀ ਜਾਂਦੀ ਹੈ, ਚੜ੍ਹਦੀ ਕਲਾ ਦੇ ਵਿੱਚ ਹੀ ਹੁੰਦੀ ਹੈ।
ਜਨ ਨਾਨਕ ਹਰ ਆਰਾਧਿਆ ਤਿੰਨ ਪੈਰੀ ਆਣ ਸਭ ਪਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਅਸੀਂ ਤੇ ਦਾਸਾਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਆਰਾਧਿਆ ਹੈ, ਤਿੰਨ ਪੈਰੀ ਆਣ ਸਭ ਪਾਈ। ਉਸੇ ਵਾਹਿਗੁਰੂ ਨੇ ਜਿਹੜੀ ਮਨਮੁਖ ਲੁਗਾਈ ਸੀ ਉਹ ਵੀ ਸਾਰੀ ਲਿਆ ਕੇ ਸਤਿਗੁਰੂ ਦੇ ਚਰਣੀ ਪਾ ਦਿੱਤੀ। ਜਿਹੜੇ ਗੁਰੂ ਤੋਂ ਬੇਮੁਖ ਸਨ ਤੇ ਜਿਹੜੇ ਗੁੰਦੇ ਦੇ ਪਿਛਲਗ ਬਣੇ ਹੋਏ ਸਨ ਆਖਰ ਉਹ ਵੀ ਹਾਰ ਹੰਭ ਕੇ ਆ ਕੇ ਸਤਿਗੁਰੂ ਦੇ ਚਰਣੀ ਟੈ ਪਏ।
ਮਹੱਲਾ ਚੌਥਾ ਸਤਿਗੁਰ ਸੇਤੀ ਗਣਤ ਜੇ ਰੱਖੈ ਹਲਤ ਪਲਤ ਸਭ ਤਿਸਕਾ ਗਿਆ।
ਲਾਉਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੋ ਗੁੰਦੇ ਦੇ ਪੁੱਤਰ ਗੁਰੂ ਮਹਾਰਾਜ ਦੇ ਨਾਲ ਈਰਖਾ ਕਰਦੇ ਸਨ ਵੀ ਅਸੀਂ ਗੁਰੂ ਮਹਾਰਾਜ ਦੀ ਕਾਰ ਪੇਟਾ ਵਿੱਚੋਂ ਤੇ ਅਸੀਂ ਕੁਝ ਨਾ ਕੁਝ ਹਿੱਸਾ ਜ਼ਰੂਰ ਲੈਣਾ ਹੈ, ਅਸੀਂ ਮਾਮਲਾ ਲੈਣਾ, ਅਸੀਂ ਚੌਧਰੀ ਹਾਂ। ਲੋ ਹੁਣ ਉਹਨਾਂ ਦੇ ਬਾਰੇ ਸਤਿਗੁਰੂ ਕਹਿੰਦੇ ਨੇ ਸਤਿਗੁਰ ਸੇਤੀ ਗਣਤ ਜੇ ਰੱਖੇ। ਭਾਈ ਜਿਹੜਾ ਆਦਮੀ ਸਤਿਗੁਰੂ ਦੇ ਨਾਲ ਵੀ ਇਹੋ ਜਿਹੀ ਗਿਣਤੀ ਮਿਣਤੀ ਕੋਈ ਲੈਣ ਦੇਣ ਦਾ ਹਿਸਾਬ ਕਿਤਾਬ ਰੱਖਦਾ ਹੈ ਹਲਤ ਪਲ ਸਭ ਤਿਸਕਾ ਗਿਆ ਤੇ ਭਾਈ ਉਹਦਾ ਤੇ ਲੋਕ ਵੀ ਤੇ ਪ੍ਰਲੋਕ ਵੀ ਸਾਰਾ ਚਲਿਆ ਗਿਆ।
ਨਿਤ ਚਹੀਆ ਪਾਏ ਝੱਗੂ ਸੁੱਟੇ ਚਖਦਾ ਚਖਦਾ ਝੜ ਪਿਆ।
ਬਈ ਵੇਖ ਲਓ ਜਿਹੜਾ ਗੁੰਦੇ ਦਾ ਪੁੱਤਰ ਸੀ ਹਮੇਸ਼ਾ ਝਹੀਆਂ ਲੈ ਕੇ ਪੈਂਦਾ ਸੀ ਕਿਉਂਕਿ ਸੁਭਾਅ ਹੁੰਦਾ ਜਿਹੜਾ ਝੂਠਾ ਬੰਦਾ ਹੁੰਦਾ ਹੈ ਤੇ ਫਿਰ ਉਹ ਦੂਸਰੇ ਨੂੰ ਝਹੀਆਂ ਲੈ ਕੇ ਕਚੀਚੀਆਂ ਵੱਟ ਵੱਟ ਕੇ ਤੇ ਆਪਣਾ ਰੋਹਬ ਝਾੜਨ ਦਾ ਯਤਨ ਕਰਦਾ ਹੈ। ਲੋ ਸਤਿਗੁਰੂ ਕਹਿੰਦੇ ਨੇ ਗੱਲਾਂ ਪਹਿਲਾਂ ਤੋਂ ਹੁੰਦੀਆਂ ਆਈਆਂ ਨੇ। ਨਿਤ ਝਹੀਆਂ ਪਾਏ ਉਹ ਹਮੇਸ਼ਾ ਝਹੀਆਂ ਲੈ ਕੇ ਪੈਂਦਾ ਸੀ ਤੇ ਮੂੰਹ ਤੋਂ ਝੱਗ ਵੀ ਸੁੱਟਦਾ ਸੀ। ਜਦੋਂ ਆਦਮੀ ਗੁੱਸੇ ਵਿੱਚ ਬੋਲਦਾ ਮੂੰਹ ਵਿੱਚੋਂ ਥੁੱਕ ਡਿੱਗਦਾ, ਉਹਨੂੰ ਝੱਗ ਲਿਖਿਆ ਹੈ। ਹਜ਼ੂਰ ਕਹਿੰਦੇ ਜਿਹੜਾ ਹਮੇਸ਼ਾ ਝਹੀਆਂ ਲੈ ਕੇ ਪੈਂਦਾ ਸੀ ਮੂੰਹ ਵਿੱਚੋਂ ਝੱਗ ਸੁੱਟਦਾ ਸੀ ਥੁੱਕ ਸੁੱਟਦਾ ਸੀ ਤੇ ਚਖਦਾ ਚਖਦਾ ਚੜ ਪਿਆ ਤੇ ਅਖੀਰ ਚਖਦਾ ਚਖਦਾ ਚਖਾ ਮਾਰਦਾ ਮਾਰਦਾ ਆਪ ਹੀ ਝੜ ਗਿਆ। ਭਾਵ ਜਿਹੜਾ ਗੁਰੂ ਦੀ ਨਿੰਦਿਆ ਕਰਦਾ ਸੀ ਗੁੰਦੇ ਦਾ ਪੁੱਤਰ ਉਹ ਆਪ ਹੀ ਝੜ ਗਿਆ, ਆਪ ਹੀ ਮਰ ਖਪ ਗਿਆ।
ਨਿਤ ਉਪਾਵ ਕਰੈ ਮਾਇਆ ਧਨ ਕਾਰਨ ਅਗਲਾ ਧਨ ਪੀ ਉੱਡ ਗਿਆ।
ਲੋ ਹਜ਼ੂਰ ਕਹਿੰਦੇ ਨੇ ਜਿਹੜਾ ਗੁੰਦੇ ਦਾ ਪੁੱਤਰ ਮਰਵਾਹਾ ਖੱਤਰੀ ਸੀ ਉਹ ਤੇ ਹਮੇਸ਼ਾ ਲਈ ਮਾਇਆ ਤੇ ਧਨ ਦੇ ਵਾਸਤੇ ਉਪਾਵ ਕਰੈ ਯਤਨ ਕਰਦਾ ਸੀ, ਕਿਧਰੇ ਲਾਹੌਰ ਤੇ ਕਿਧਰੇ ਦਿੱਲੀ ਦਰਬਾਰੇ ਤੁਰਿਆ ਫਿਰਦਾ ਸੀ ਵੀ ਇਹ ਜਿਹੜੀ ਗੋਇੰਦਵਾਲ ਦੀ ਮਾਲਕੀ ਸਾਡੀ ਹੈ, ਅਸੀਂ ਚੌਧਰੀ ਹਾਂ, ਇਹਦਾ ਮਾਮਲਾ ਸਾਨੂੰ ਮਿਲਣਾ ਚਾਹੀਦਾ ਹੈ ਤੇ ਗੁਰੂ ਦੀ ਕਾਰ ਭੇਟਾ ਵਿੱਚੋਂ ਹਿੱਸਾ ਵੀ ਸਾਨੂੰ ਮਿਲਣਾ ਚਾਹੀਦਾ ਹੈ। ਲੋ ਹਜ਼ੂਰ ਕਹਿੰਦੇ ਨੇ ਜਿਹੜਾ ਬੰਦਾ ਤੇ ਮਾਇਆ ਤੇ ਧਨ ਪ੍ਰਾਪਤੀ ਵਾਸਤੇ ਯਤਨ ਕਰਦਾ ਫਿਰਦਾ ਸੀ ਤੇ ਉਹਦਾ ਫਿਰ ਹਸ਼ਰ ਕੀ ਹੋਇਆ, ਅਗਲਾ ਧਨ ਵੀ ਉੱਡ ਗਿਆ। ਜਿਹੜਾ ਉਹਦੇ ਕੋਲੇ ਪਹਿਲਾ ਧਨ ਸੀ ਜੋੜਿਆ ਹੋਇਆ ਉਹ ਵੀ ਸਾਰਾ ਉੱਡ ਗਿਆ। ਜਦੋਂ ਲਾਹੌਰ ਵਿੱਚ ਗਿਆ ਦਿੱਲੀ ਦਰਬਾਰ ਦੇ ਵਿੱਚ ਗਿਆ ਉੱਥੇ ਪਤਾ ਨਹੀਂ ਕਿੰਨੀਆਂ ਕਿੰਨੀਆਂ ਵੱਡੀਆਂ ਦੇਣੀਆਂ ਪਈਆਂ ਤੇ ਉੱਥੇ ਜਾ ਕੇ ਵੀ ਮੁਕੱਦਮਾ ਖਾਰਜ ਹੋ ਗਿਆ, ਝੂਠਾ ਹੋ ਗਿਆ ਤੇ ਜਿਹੜਾ ਕੋਲੇ ਪਹਿਲਾ ਧਨ ਸੀ ਉਹ ਵੀ ਸਾਰਾ ਉੱਡ ਗਿਆ, ਉਹ ਵੀ ਸਾਰਾ ਚਲਾ ਗਿਆ।
ਕਿਆ ਉਹ ਖੱਟੇ ਕਿਆ ਉਹ ਖਾਵੇ ਜਿਸ ਅੰਦਰ ਸਹਿਸਾ ਦੁੱਖ ਪਾਇਆ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਕੀ ਹੁਣ ਉਹ ਖੱਟ ਸਕਦਾ ਹੈ, ਕੀ ਉਹ ਖਾ ਸਕਦਾ ਹੈ। ਭਾਵ ਨਾ ਤੇ ਹੁਣ ਉਹਨੂੰ ਕੋਈ ਹੋਰ ਕਿਸੇ ਪਾਸਿਓਂ ਧਨ ਆਉਣ ਦੀ ਉਮੀਦ ਹੀ ਰਹੀ ਹੈ ਤੇ ਨਾ ਹੀ ਉਹਨੂੰ ਹੁਣ ਕੋਈ ਰੋਟੀ ਪਾਣੀ ਉਹਦੇ ਅੰਦਰ ਲੰਘਦਾ ਹੈ। ਦੁੱਖ ਦੇ ਵਿੱਚ ਜਿਸ ਅੰਦਰ ਸਹਿਸਾ ਦੁੱਖ ਪਿਆ, ਜਿਹਦੇ ਅੰਦਰ ਪਾਈ ਸੰਸਾਰ ਤੇ ਦੁੱਖ ਪ੍ਰਵੇਸ਼ ਹੋ ਗਿਆ, ਭਾਵ ਜਿਹਨੂੰ ਵੱਡਾ ਸਦਮਾ ਮਿਲ ਗਿਆ ਹੈ ਤੇ ਜਿਸ ਨੂੰ ਮੂੰਹ ਦੀ ਖਾਣੀ ਪਈ ਹੈ ਸਰਕਾਰੀ ਦਰਬਾਰੇ ਝੂਠਾ ਹੋਇਆ ਹੈ ਤੇ ਬਈ ਉਹ ਹੁਣ ਕੀ ਖੱਟੇਗਾ ਤੇ ਕੀ ਖਾਵੇਗਾ, ਭਾਵ ਸਭ ਕੁਝ ਉਹਦਾ ਖਤਮ ਹੋ ਗਿਆ, ਤਬਾਹ ਹੋ ਗਿਆ।
ਨਿਰਵੈਰੈ ਨਾਲ ਜੇ ਵੈਰ ਰਚਾਏ ਸਭ ਪਾਪ ਜਗਤੈ ਕਾ ਤਿੰਨ ਸਿਰ ਲਿਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੁਨੀਆਂ ਦੇ ਲੋਕਾਂ ਨੂੰ ਸਿੱਖਿਆ ਦਿੰਦੇ ਨੇ, ਗੁਰਮੁਖੋ ਜਿਹੜੇ ਨਿਰਵੈਰਾਂ ਦੇ ਨਾਲ ਵੀ ਵੈਰ ਰਚਾਉਂਦੇ ਨੇ ਮਾਨੋ ਸਾਰੇ ਜਗਤ ਦਾ ਪਾਪ ਉਹਨਾਂ ਨੇ ਆਪਣੇ ਸਿਰ ਤੇ ਲੈ ਲਿਆ। ਇਸ ਲਈ ਨਿਰਵੈਰਾਂ ਦੇ ਨਾਲ, ਨਿਰਵੈਰ ਮਹਾਂਪੁਰਖਾਂ ਦੇ ਨਾਲ ਤੇ ਨਿਰਵੈਰ ਸਤਿਗੁਰੂ ਦੇ ਨਾਲ ਕਦੇ ਭੁੱਲ ਕੇ ਵੀ ਸਾਨੂੰ ਵੈਰ ਨਹੀਂ ਕਰਨਾ ਚਾਹੀਦਾ।
ਉਸ ਅੱਗੇ ਪਿੱਛੇ ਢੋਈ ਨਾਹੀ ਜਿਸ ਅੰਦਰ ਨਿੰਦਾ ਮੋਹ ਅੰਬ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਹੁਣ ਅੱਗੇ ਪਿੱਛੇ ਉਹਨੂੰ ਕਿਧਰੇ ਵੀ ਢੋਈ ਨਹੀਂ ਮਿਲਦੀ, ਭਾਵ ਨਾ ਤੇ ਦਿੱਲੀ ਦਰਬਾਰ ਵਿੱਚ ਉਹਦੀ ਫਰਿਆਦ ਸੁਣੀ ਗਈ ਤੇ ਨਾ ਹੀ ਪਿੱਛੇ ਜਿਹੜੇ ਇਹਦੇ ਪਰਿਵਾਰ ਨੇ, ਕੁੜਮਾਂ ਨੇ, ਸੰਗਤ ਨੇ ਇਸ ਨੂੰ ਮੂੰਹ ਲਾਇਆ। ਅੱਗੇ ਪਿੱਛੇ ਕਿਧਰੇ ਵੀ ਇਹਨੂੰ ਹੁਣ ਟੋਈ ਨਹੀਂ ਮਿਲੀ, ਅਥਵਾ ਲੋਕ ਤੇ ਪ੍ਰਲੋਕ ਵਿੱਚ ਵੀ ਹੁਣ ਇਹਨੂੰ ਟੋਈ ਨਹੀਂ ਮਿਲੇਗੀ। ਕਿਉਂ? ਜਿਸ ਅੰਦਰ ਨਿੰਦਾ ਮੋਹ ਅੰਬ ਪਿਆ, ਵੀ ਜਿਸ ਦੇ ਮੂੰਹ ਦੇ ਅੰਦਰ ਨਿੰਦਾ ਦਾ ਅੰਬ ਪਿਆ ਹੋਇਆ ਹੈ ਤੇ ਉਹਨੂੰ ਹੁਣ ਟੋਈ ਕੀ ਮਿਲਣੀ ਹੈ। ਅੰਬ ਤੋਂ ਮੁਰਾਦ ਹੈ, ਅੰਬ ਇੱਕ ਫਲ ਹੈ ਵੀ ਕਹਿੰਦੇ ਉਹ ਬੜਾ ਮਿੱਠਾ ਹੁੰਦਾ ਹੈ ਅਤੇ ਜਿਹਨੂੰ ਕਹਿੰਦੇ ਵੀ ਉਹ ਅੰਬ ਮਿਲ ਜਾਵੇ ਅਤੇ ਫਿਰ ਉਹਨੂੰ ਬੜਾ ਖੁਸ਼ ਹੋ ਕੇ ਚੂਪਦਾ ਹੈ। ਸਤਿਗੁਰੂ ਕਹਿੰਦੇ ਨੇ ਜਿਹੜੀ ਨਿੰਦਿਆ ਕਰਨੀ ਹੈ ਨਿੰਦਕ ਨੂੰ, ਉਹ ਵੀ ਅੰਬ ਵਾਂਗੂ ਹੀ ਮਿੱਠੀ ਲੱਗਦੀ ਹੈ। ਜਿਵੇਂ ਆਦਮੀ ਖੁਸ਼ ਹੋ ਕੇ ਅੰਬ ਚੂਪਦਾ ਹੈ ਨਾ, ਅਤੇ ਇਸੇ ਤਰ੍ਹਾਂ ਜਿਹੜਾ ਗੁਰੂ ਦਾ ਨਿੰਦਕ ਹੈ ਉਹਦੇ ਮੂੰਹ ਵਿੱਚ ਨਿੰਦਿਆ ਦਾ ਅੰਬ ਪਿਆ ਹੁੰਦਾ ਅਤੇ ਉਹ ਖੁਸ਼ ਹੋ ਕੇ ਨਿੰਦਿਆ ਕਰਦਾ ਹੈ, ਪਰ ਉਹ ਇਹ ਨਹੀਂ ਸਮਝਦਾ ਵੀ ਇਹਦੇ ਨਾਲ ਮੇਰਾ ਲੋਕ ਅਤੇ ਪ੍ਰਲੋਕ ਵਿਗੜ ਰਿਹਾ ਹੈ। ਪਰ ਉਹਦੇ ਮੂੰਹ ਵਿੱਚ ਹੁਣ ਨਿੰਦਿਆ ਦਾ ਵੀ ਸਵਾਦ ਪੈ ਗਿਆ, ਜਿਵੇਂ ਅੰਬ ਦਾ ਰਸ ਹੁੰਦਾ ਹੈ, ਉਹ ਨਿੰਦਿਆ ਦਾ ਅੰਬ ਉਹਦੇ ਮੂੰਹ ਦੇ ਵਿੱਚ ਪੈ ਜਾਂਦਾ ਹੈ। ਜਾਂ ਇਸ ਦਾ ਦੂਜਾ ਅਰਥ ਇਹ ਵੀ ਕੁਛ ਵਿਦਵਾਨਾਂ ਨੇ ਕੀਤਾ ਹੈ, ਜਿਸ ਅੰਦਰ ਨਿੰਦਾ ਮੋਹ ਅੰਬ ਪਿਆ, ਵੀ ਜਿਹਦੇ ਅੰਦਰ ਭਾਈ ਮੂੰਹ ਦੇ ਨਿੰਦਿਆ ਹੁੰਦੀ ਹੈ ਅਤੇ ਅੰਬ ਪਿਆ ਅਤੇ ਉਹਦੇ ਮੂੰਹ ਦੇ ਵਿੱਚ ਜਿਹੜਾ ਅੰਬ ਰੋਗ ਉਹ ਪੈ ਜਾਂਦਾ, ਜਿਹੜਾ ਅੰਬ ਰੋਗ ਉਹ ਹੁੰਦਾ। ਜਿਵੇਂ ਕਹਿੰਦੇ ਵੀ ਇਹਦਾ ਹੁਣ ਆਦਮੀ ਕੋਈ ਬਹੁਤਾ ਬੋਲੀ ਜਾਵੇ ਅਤੇ ਫਿਰ ਉਹ ਕਹਿੰਦੇ ਵੀ ਹੁਣ ਮੇਰਾ ਤਾਂ ਹੁਣ ਵੀ ਸਿਰ ਪੀੜ ਕਰਨ ਲੱਗ ਪਿਆ, ਮੇਰਾ ਤਾਂ ਮੂੰਹ ਵੀ ਦੁਖਣ ਲੱਗ ਪਿਆ। ਉਹ ਅੰਬ ਰੋਗ ਹੁੰਦਾ ਵੀ ਮੂੰਹ ਪੱਕ ਜਾਣਾ, ਦੁਖਣ ਲੱਗ ਜਾਣਾ। ਜਿਹੜਾ ਭਾਈ ਸਤਿਗੁਰੂ ਦੀ ਨਿੰਦਿਆ ਕਰਦਾ ਹੈ, ਜਿਹਦੇ ਮੂੰਹ ਵਿੱਚ ਨਿੰਦਿਆ ਪ੍ਰਵੇਸ਼ ਹੋ ਜਾਂਦੀ ਹੈ, ਅਤੇ ਫਿਰ ਉਹਨੂੰ ਜਿਹੜਾ ਉਹ ਮੂੰਹ ਦਾ ਪੱਕ ਜਾਣਾ ਅਤੇ ਥੱਕ ਜਾਣਾ ਅਤੇ ਦੁੱਖ ਤਕਲੀਫ ਹੋ ਜਾਣੀ, ਇਹ ਅੰਬ ਰੋਗ ਉਸਨੂੰ ਪੈ ਜਾਂਦਾ ਹੈ। ਅਤੇ ਬਾਕੀ ਭਾਈ ਕਾਹਨ ਸਿੰਘ ਨਾਭਾ ਨੇ ਇੱਥੇ ਅੰਬ ਦਾ ਅਰਥ ਪਾਣੀ ਵੀ ਕੀਤਾ, ਅੰਬ ਪਾਣੀ ਦਾ ਵੀ ਨਾਂ ਹੁੰਦਾ। ਕਹਿੰਦੇ ਜਿਸ ਅੰਦਰ ਨਿੰਦਾ ਮੋਹ ਅੰਬ ਪਿਆ, ਜਿਹਦੇ ਮੂੰਹ ਦੇ ਵਿੱਚ ਨਿੰਦਿਆ ਦਾ ਅੰਬ ਦਾ ਅਰਥ ਹੈ ਵੀ ਪਾਣੀ ਪੈ ਗਿਆ, ਭਾਵ ਜਿਵੇਂ ਕਿਸੇ ਛਾਲੇ ਵਿੱਚ ਪਾਣੀ ਭਰਦਾ ਨਾ, ਇਉਂ ਜਿਹੜਾ ਗੁਰੂ ਦੀ ਨਿੰਦਿਆ ਕਰਦਾ ਹੈ ਉਹਦੇ ਮੂੰਹ ਦੇ ਵਿੱਚ ਵੀ ਉਹ ਪਾਣੀ ਭਰ ਜਾਂਦਾ, ਭਾਵ ਉਹ ਛਾਲੇ ਹੋ ਜਾਂਦੇ ਨੇ ਤੇ ਫਿਰ ਉਹ ਬੋਲਣ ਜੋਗਾ ਵੀ ਨਹੀਂ ਰਹਿੰਦਾ।
ਜੇ ਸੁਣੇ ਨੂੰ ਉਹ ਹੱਥ ਪਾਏ ਤਾਂ ਖੇਹੂ ਸੇਤੀ ਰਲ ਗਿਆ।
ਉਹਦੀ ਇੰਨੀ ਕਿਸਮਤ ਮਾੜੀ ਬਣ ਜਾਂਦੀ ਹੈ, ਜੇ ਉਹ ਸੋਨੇ ਨੂੰ ਵੀ ਹੱਥ ਪਾਵੇ ਤਾਂ ਖੇਹੂ ਸੇਤੀ ਰਲ ਗਿਆ, ਉਹ ਸੋਨਾ ਵੀ ਮਿੱਟੀ ਨਾਲ ਹੀ ਰਲ ਜਾਂਦਾ। ਭਾਵ ਜੇ ਕੋਈ ਚੰਗੇ ਕੰਮ ਨੂੰ ਵੀ ਹੱਥ ਪਾਉਂਦਾ ਹੈ, ਜਿਵੇਂ ਕਹਿੰਦੇ ਤਾਂ ਸੋਨੇ ਨੂੰ ਵੀ ਹੱਥ ਲਾ ਦੇਵੇ ਸੋਨਾ ਵੀ ਮਿੱਟੀ ਬਣ ਜਾਂਦਾ। ਅਤੇ ਇਸ ਤਰ੍ਹਾਂ ਮਾੜੀ ਕਿਸਮਤ ਵਾਲੇ ਲੋਕ ਜੇ ਚੰਗੇ ਕੰਮ ਨੂੰ ਵੀ ਹੱਥ ਪਾਉਂਦੇ ਨੇ ਤੇ ਉਹਨਾਂ ਦਾ ਕੀਤਾ ਕਤਰਿਆ ਸਾਰਾ ਖੇਹ ਦੇ ਵਿੱਚ ਰਲ ਜਾਂਦਾ ਹੈ।
ਜੇ ਗੁਰ ਕੀ ਸਰਣੀ ਫਿਰ ਉਹ ਆਵੇ ਤਾਂ ਪਿਛਲੇ ਔਗਣ ਬਖਸ਼ ਲਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਤਰਸ ਵਿੱਚ ਆ ਕੇ ਉਹਦੇ ਬਖਸ਼ਾਉਣ ਦਾ ਵੀ ਢੰਗ ਤਰੀਕਾ ਦੱਸਦੇ ਨੇ। ਭਾਈ ਜਿਹੜਾ ਐਸਾ ਗੁਰੂ ਦਾ ਨਿੰਦਕ ਹੈ, ਭੁੱਲਿਆ ਭਟਕਿਆ, ਜੇ ਫਿਰ ਮੁੜ ਕੇ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਤਾਂ ਪਿਛਲੇ ਔਗਣ ਬਖਸ਼ ਲਿਆ। ਸਤਿਗੁਰੂ ਬਖਸ਼ੈਂਦ ਨੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਬਿਰਧ ਸਵਾਮੀ ਸੰਦਾ, ਤੇ ਸਾਹਿਬ ਸਤਿਗੁਰੂ ਉਹਦੇ ਪਿਛਲੇ ਸਾਰੇ ਔਗਣਾਂ ਨੂੰ ਬਖਸ਼ ਲੈਂਦੇ ਹਨ।
ਜਨ ਨਾਨਕ ਅਨ ਦਿਨ ਨਾਮ ਤੇ ਆਇਆ, ਹਰ ਸਿਮਰਤ ਕਿਲ ਵਿਖ ਪਾਪ ਗਇਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਤੇ ਦਿਨ ਰਾਤ ਵਾਹਿਗੁਰੂ ਦੇ ਨਾਮ ਨੂੰ ਤੇ ਆਇਆ ਹੈ ਤੇ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਸਾਡਾ ਤੇ ਸਾਰਾ ਕਿਲਵਖ ਦਾ ਅਰਥ ਹੈ ਜਿਹੜਾ ਬੱਜਰ ਪਾਪ ਤੇ ਸਮਾਨ ਪਾਪਾਂ ਦਾ ਗਰੋਹ ਸੀ ਉਹ ਚਲਿਆ ਗਿਆ, ਕਿਉਂਕਿ ਸਿਮਰਨ ਦੇ ਵਿੱਚ ਸ਼ਕਤੀ ਹੈ, ਉਹ ਸਾਰੇ ਪਾਪਾਂ ਨੂੰ ਤੇ ਦੁੱਖਾਂ ਨੂੰ ਨਾਸ਼ ਕਰ ਦਿੰਦਾ ਹੈ।
ਪੌੜੀ ਤੂੰ ਹੈ ਸੱਚਾ ਸੱਚ ਤੂੰ, ਸਬਦੂ ਉੱਪਰ ਤੂੰ ਦੀਵਾਨ।
ਲਓ ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਉਸਤ ਕਰਦੇ ਨੇ, ਵੀ ਜਿਵੇਂ ਆਮ ਦੁਨੀਆਂ ਦੇ ਲੋਕ ਵੀ ਐਵੇਂ ਬੰਦੇ ਦੀ ਖੁਸ਼ਾਮਦ ਕਰਦੇ ਨੇ, ਉਹਨੂੰ ਖੁਸ਼ ਕਰਦੇ ਨੇ ਵੀ ਤੂੰ ਬੜਾ ਚੰਗਾ ਨਿਆਂ ਕੀਤਾ, ਤੂੰ ਬਹੁਤ ਵਧੀਆ ਕੰਮ ਕੀਤਾ, ਪਰ ਸਤਿਗੁਰੂ ਕਹਿੰਦੇ ਬੰਦਾ ਕੀ ਚੀਜ਼ ਹੈ, ਤੁਸੀਂ ਵਾਹਿਗੁਰੂ ਦੀ ਸਿਫਤ ਕਰੋ, ਤੂੰ ਹੈ ਸੱਚਾ ਸੱਚ ਤੂੰ ਸਭ ਤੋਂ ਉੱਪਰ ਤੂੰ ਦੀ ਬਾਣ। ਹਜ਼ੂਰ ਕਹਿੰਦੇ ਹੇ ਵਾਹਿਗੁਰੂ ਤੂੰ ਹੈ ਸੱਚਾ ਸੱਚ ਤੂੰ ਹੀ ਪਿੱਛੇ ਸੱਚਾ ਸੀ ਅਤੇ ਤੂੰ ਹੀ ਹੁਣ ਸੱਚਾ ਹੈ। ਸਭ ਤੋਂ ਉੱਪਰ ਤੂੰ ਦੀਵਾਨ ਹੈ ਵਾਹਿਗੁਰੂ, ਸਭ ਤੋਂ ਉੱਤੇ ਤਾਂ ਤੂੰ ਹੀ ਦੀਵਾਨ ਦਾ ਅਰਥ ਮੁਸਾਹਿਬ ਹੈ। ਮੁਸਾਹਿਬ ਉਸ ਹਾਕਮ ਨੂੰ ਕਹਿੰਦੇ ਨੇ ਜਿਹੜਾ ਕੋਈ ਨਿਆਂ ਕਰੇ, ਜਿਹਦੇ ਵਿੱਚ ਇਨਸਾਫ ਕਰਨ ਦੀ ਯੋਗਤਾ ਹੋਵੇ। ਹਜ਼ੂਰ ਕਹਿੰਦੇ ਹੈ ਵਾਹਿਗੁਰੂ ਤੂੰ ਪਹਿਲਾਂ ਵੀ ਸੱਚਾ ਸੀ, ਹੁਣ ਵੀ ਸੱਚਾ ਹੈ, ਅਤੇ ਸਭ ਤੋਂ ਉੱਤੇ ਦੀਵਾਨ ਦਾ ਅਰਥ ਹੈ ਵੀ ਮੁਸਾਹਿਬ ਨਿਆਂ ਕਰਨ ਵਾਲਾ ਹਾਕਮ ਤੂੰ ਹੀ ਹੈ।
ਜੋ ਤੁਧ ਸੱਚ ਧਿਆਏ ਦੇ ਸੱਚ ਸੇਵਨ ਸੱਚੇ ਤੇਰਾ ਮਾਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੋ ਤੁਧ ਸੱਚ ਧਿਆਏ ਦੇ, ਹੇ ਸੱਚ ਸਰੂਪ ਵਾਹਿਗੁਰੂ ਜੋ ਤੈਨੂੰ ਧਿਆਉਂਦੇ ਨੇ ਸੱਚ ਸੇਵਨ ਅਤੇ ਨਾਲ ਹੇ ਸੱਚੇ ਵਾਹਿਗੁਰੂ ਤੈਨੂੰ ਸੇਵਦੇ ਨੇ, ਸੱਚੇ ਤੇਰਾ ਮਾਣ ਹੈ ਸੱਚੇ ਵਾਹਿਗੁਰੂ, ਫਿਰ ਉਹਨਾਂ ਨੂੰ ਤੇਰਾ ਮਾਣ ਪ੍ਰਾਪਤ ਹੁੰਦਾ ਹੈ। ਇਹਦਾ ਮਤਲਬ ਇਹ ਹੈ ਵੀ ਜਿਹੜੇ ਗੁਰਸਿੱਖ ਮਾਈ ਭਾਈ ਉਹ ਸੱਚੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਅਤੇ ਉਹਦੀ ਸੇਵਾ ਟਹਿਲ ਭਗਤੀ ਕਰਦੇ ਨੇ, ਅਤੇ ਫਿਰ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਮਾਣ ਸਤਿਕਾਰ ਬਖਸ਼ਿਸ਼ ਕਰਦਾ ਹੈ।
ਉਹਨਾਂ ਅੰਦਰ ਸੱਚ ਮੁਖ ਉਜਲੇ ਸੱਚ ਬੋਲਣ ਸੱਚੇ ਤੇਰਾ ਤਾਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਨ੍ਹਾਂ ਨੂੰ ਤੂੰ ਮਾਣ ਦੇ ਦਿੰਦਾ ਉਹਨਾਂ ਅੰਦਰ ਸੱਚ, ਉਹਨਾਂ ਦੇ ਅੰਦਰ ਸੱਚ ਹੁੰਦਾ ਅਤੇ ਫਿਰ ਉਹਨਾਂ ਦੇ ਮੁਖ ਵੀ ਉਜਲੇ ਹੁੰਦੇ ਨੇ ਸੱਚ ਬੋਲਣ, ਅਤੇ ਬੋਲਦੇ ਵੀ ਉਹ ਸੱਚ ਨੇ ਸੱਚੇ ਤੇਰਾ ਤਾਣ, ਕਿਉਂਕਿ ਇਹ ਵਾਹਿਗੁਰੂ ਹੈ ਸੱਚੇ ਵਾਹਿਗੁਰੂ, ਉਹਨਾਂ ਨੂੰ ਤੇਰਾ ਬਲ ਹੁੰਦਾ, ਉਹ ਤੇਰੇ ਬਲ ਦਾ ਆਸਰਾ ਹਮੇਸ਼ਾ ਲਈ ਸੱਚ ਦਾ ਪੱਲਾ ਨਹੀਂ ਛੱਡਦੇ, ਸੱਚ ਬੋਲਦੇ ਹਨ।
ਸੇ ਭਗਤ ਜਿਨੀ ਗੁਰਮੁਖ ਸਾ ਲਾਹਿਆ ਸੱਚ ਸ਼ਬਦ ਨਿਸ਼ਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹੀ ਅਸਲੀ ਪਰਮੇਸ਼ਰ ਦੇ ਭਗਤ ਨੇ ਜਿਨ੍ਹਾਂ ਨੇ ਗੁਰੂ ਦੁਆਰਾ ਤੈਨੂੰ ਸਲਾਹਿਆ ਹੈ ਕਿਵੇਂ ਸੱਚ ਸ਼ਬਦ ਨਿਸ਼ਾਨ, ਅਤੇ ਫਿਰ ਉਹਨਾਂ ਨੂੰ ਸੱਚਾ ਸ਼ਬਦ ਦਾ ਨਿਸ਼ਾਨ ਪ੍ਰਮਾਣ ਪੱਤਰ ਮਿਲ ਗਿਆ। ਭਾਵ ਜਿਹੜੇ ਗੁਰੂ ਦੁਆਰਾ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਅਤੇ ਫਿਰ ਜਿਹੜੇ ਗੁਰੂ ਦੁਆਰਾ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ ਅਤੇ ਫਿਰ ਉਹਨਾਂ ਨੂੰ ਸੱਚੇ ਸ਼ਬਦ ਦਾ ਨਿਸ਼ਾਨ ਦਾ ਅਰਥ ਹੈ ਪ੍ਰਮਾਣ ਪੱਤਰ ਮਿਲ ਜਾਂਦਾ ਹੈ, ਅਤੇ ਫਿਰ ਉਹ ਨਾਮ ਅਤੇ ਗੁਰੂ ਦਾ ਗੁਰਬਾਣੀ ਦਾ ਓਟ ਆਸਰਾ ਲੈ ਕੇ ਜਿੱਥੇ ਵੀ ਜਾਂਦੇ ਨੇ ਸਭ ਥਾਵਾਂ 'ਤੇ ਉਹਨਾਂ ਦਾ ਸਤਿਕਾਰ ਹੁੰਦਾ ਹੈ।
ਸੱਚ ਜੇ ਸੱਚੇ ਸੇਵਦੇ ਤਿੰਨ ਵਾਰੀ ਸਦ ਕੁਰਬਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੱਚ ਜੇ ਸੱਚੇ ਸੇਵਦੇ, ਜਿਹੜੇ ਸੱਚਮੁੱਚ ਸੱਚੇ ਅਕਾਲ ਪੁਰਖ ਵਾਹਿਗੁਰੂ ਨੂੰ ਸੇਵਦੇ ਨੇ, ਭਾਵ ਜਿਹੜੇ ਪੂਰਨ ਨਿਸ਼ਚੇ ਯਕੀਨ ਦੇ ਨਾਲ ਸੱਚੇ ਵਾਹਿਗੁਰੂ ਦੀ ਸੇਵਾ ਟਹਿਲ ਭਗਤੀ ਕਰਦੇ ਹਨ ਤਿੰਨ ਵਾਰੀ ਸਦ ਕੁਰਬਾਨ। ਹਜ਼ੂਰ ਕਹਿੰਦੇ ਨੇ ਭਾਈ ਮੈਂ ਉਹਨਾਂ ਤੋਂ ਹਮੇਸ਼ਾ ਲਈ ਕੁਰਬਾਨ ਜਾਂਦਾ ਹਾਂ, ਹਮੇਸ਼ਾ ਲਈ ਵਾਰਨੀ ਬਲਿਹਾਰਨੀ ਜਾਂਦਾ ਹਾਂ।
ਸਲੋਕ ਮਹੱਲਾ ਚੌਥਾ। ਤੁਰ ਮਾਰੇ ਪੂਰੇ ਸਤਿਗੁਰੂ ਸਹੀ ਹੁਣ ਸਤਿਗੁਰ ਮਾਰੇ।
ਲਾਉਣ ਇਹ ਅੱਗੇ ਜਿਹੜਾ ਸਲੋਕ ਆ ਰਿਹਾ ਹੈ ਇਹਦੀ ਉਥਾਨਕਾ ਮਹਾਂਪੁਰਖੇ ਦੱਸਦੇ ਹਨ। ਕਹਿੰਦੇ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਇੱਕ ਵਾਰ ਲਾਹੌਰ ਸ਼ਹਿਰ ਦੇ ਵਿੱਚ ਗਏ, ਅੰਮ੍ਰਿਤ ਵੇਲਾ ਸੀ, ਸਤਿਗੁਰੂ ਮਹਾਰਾਜ ਨੇ ਕੀ ਵੇਖਿਆ, ਉੱਥੇ ਬੁੱਚੜਖਾਨੇ ਦੇ ਵਿੱਚ ਬਹੁਤ ਸਾਰੀਆਂ ਗਊਆਂ ਨੂੰ ਕਤਲ ਕੀਤਾ ਜਾ ਰਿਹਾ ਹੈ। ਇਸ ਜ਼ੁਲਮ ਨੂੰ ਤੱਕ ਕੇ ਅਤੇ ਗੁਰੂ ਮਹਾਰਾਜ ਦੇ ਮੂੰਹੋਂ ਬਚਨ ਨਿਕਲੇ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਇਹ ਬਚਨ ਵਾਰਾਂ ਵਧੀਕ ਸ਼ਲੋਕਾਂ ਵਿੱਚ ਆਏ ਨੇ, ਅਤੇ ਗੁਰੂ ਮਹਾਰਾਜ ਨੇ ਜਦੋਂ ਇਹ ਬਚਨ ਉਚਾਰਨ ਕੀਤੇ ਇਹਨਾਂ ਦਾ ਪ੍ਰਭਾਵ ਇਹ ਹੋਇਆ ਕਿ ਉਸ ਲਾਹੌਰ ਸ਼ਹਿਰ ਦੇ ਅੰਦਰ ਵੀ ਉੱਥੇ ਹਮੇਸ਼ਾ ਲਈ ਕੋਈ ਨਾ ਕੋਈ ਲੜਾਈ ਫਸਾਦ ਹੁੰਦਾ ਅਤੇ ਜਿਸ ਦੇ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਵੀ ਜਾਂਦੀਆਂ, ਇਸ ਢੰਗ ਦੇ ਨਾਲ ਉੱਥੇ ਕਹਿਰ ਵਰਗਾ ਜ਼ਹਿਰ ਵਾਪਰਦਾ। ਆ ਜਿਵੇਂ ਹੁਣ ਕਿਤੇ ਬੰਬ ਕਾਂਡ ਹੁੰਦੇ ਨੇ ਬੰਦੇ ਮਰਦੇ ਨੇ, ਇਸ ਤਰ੍ਹਾਂ ਲਾਹੌਰ ਸ਼ਹਿਰ ਦੇ ਵਿੱਚ ਬੜੀ ਉੱਥੇ ਭੈੜੀ ਹਾਲਤ ਹੁੰਦੀ। ਅਤੇ ਫਿਰ ਕੁਝ ਸਿਆਣੇ ਲੋਕ ਸਨ, ਉਹਨਾਂ ਨੇ ਸੋਚਿਆ ਵੀ ਇਹਦਾ ਕੋਈ ਹੱਲ ਲੱਭਿਆ ਜਾਵੇ। ਬੜੇ ਯਤਨ ਕੀਤੇ ਪਰ ਉਹ ਲੜਾਈ ਦੰਗੇ ਫਸਾਦ ਬੰਦ ਨਾ ਹੋਏ। ਫਿਰ ਕਿਸੇ ਨੇ ਆਖਿਆ ਵੀ ਇਹ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹੋਏ ਨੇ, ਲਾਹੌਰ ਸ਼ਹਿਰ ਨੂੰ ਉਹਨਾਂ ਨੇ ਸਰਾਫ ਦਿੱਤਾ ਹੈ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਵੀ ਲਾਹੌਰ ਸ਼ਹਿਰ ਜਿੱਥੇ ਪਾਪ ਹੁੰਦਾ ਹੈ ਉੱਥੇ ਸਵਾ ਪਹਿਰ ਜ਼ਹਿਰ ਵਰਗਾ ਕਹਿਰ ਵਰਤੇਗਾ। ਇਸ ਲਈ ਹੁਣ ਉਹ ਬਚਨ ਸਤਿਗੁਰੂ ਦੇ ਹੋਏ ਨੇ ਅਤੇ ਹੁਣ ਸਤਿਗੁਰੂ ਮਹਾਰਾਜ ਦੇ ਪਾਸ ਜਾ ਕੇ ਹੀ ਬਖਸ਼ਾਉਣੇ ਚਾਹੀਦੇ ਨੇ। ਇਹ ਜਿਹੜੇ ਹੁਣ ਲਾਹੌਰ ਵਾਸੀ ਲੋਕ ਸਨ ਅਤੇ ਇਹ ਜਦੋਂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਕਰਤਾਰਪੁਰ ਵਿੱਚ ਆਏ, ਕਿਉਂਕਿ ਕਰਤਾਰਪੁਰ ਲਾਹੌਰ ਤੋਂ ਬਹੁਤ ਹੀ ਦੂਰ ਨਹੀਂ ਸੀ, ਰਾਵੀ ਦੇ ਕੰਢੇ ਤੇ ਗੁਰੂ ਮਹਾਰਾਜ ਨੇ ਨਗਰ ਵਸਾਇਆ ਸੀ। ਉੱਥੇ ਆਪਣੇ ਸਰਾਪ ਨੂੰ ਬਖਸ਼ਾਉਣ ਦੇ ਲਈ ਆਏ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਬਚਨ ਕੀਤਾ, ਭਾਈ ਤੁਸੀਂ ਜਿਹੜਾ ਉੱਥੇ ਗੋ ਵੱਧ ਕਰ ਦਿਓ, ਬੁੱਚੜਖਾਨੇ ਦੇ ਵਿੱਚ ਗਊਆਂ ਨੂੰ ਮਾਰ ਦਿਓ, ਤੁਸੀਂ ਉਹ ਕੰਮ ਬੰਦ ਕਰਵਾ ਦਿਓ ਤੇ ਤੁਹਾਡਾ ਇਹ ਜਿਹੜਾ ਕਹਿਰ ਬੰਦ ਹੋ ਜਾਵੇਗਾ। ਤੇ ਉਹਨਾਂ ਵਿੱਚੋਂ ਕੁਛ ਜਿਹੜੇ ਉਹਨਾਂ ਸਰਕਾਰੀ ਬੰਦਿਆਂ ਦੇ ਨਾਲ ਸਾਂਝ ਰੱਖਣ ਵਾਲੇ ਸਨ, ਉਹ ਕਹਿੰਦੇ ਇਹ ਤਾਂ ਕੰਮ ਬੰਦ ਹੋ ਨਹੀਂ ਸਕਦਾ। ਤੇ ਸਤਿਗੁਰੂ ਕਹਿਣ ਲੱਗੇ, ਫਿਰ ਇਹ ਜਿਹੜਾ ਤੁਹਾਡੇ ਤੇ ਜਿਹੜਾ ਇਹ ਕਹਿਰ ਪ੍ਰਸਾਦ ਵਾਪਰਦਾ, ਇਹ ਵੀ ਨਹੀਂ ਬੰਦ ਹੋ ਸਕਦਾ। ਚਲੋ ਵਾਪਸ ਮੁੜੇ ਆਏ ਤੇ ਉਹ ਗੱਲ ਉਸੇ ਤਰ੍ਹਾਂ ਹੀ ਚੱਲਦੀ ਰਹੀ। ਫਿਰ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੇ ਬੈਠੇ ਤੇ ਫਿਰ ਇਹ ਲਾਹੌਰ ਵਾਸੀ ਕੁਝ ਲੋਕ ਉਸ ਵੇਲੇ ਵੀ ਗੁਰੂ ਅੰਗਦ ਦੇ ਮਹਾਰਾਜ ਦੇ ਕੋਲ ਆਏ ਤੇ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਸਮੇਂ ਵੀ ਉਸ ਕੌਤਕ ਨੂੰ ਡਿੱਠਾ ਸੀ। ਜਦੋਂ ਕੁਝ ਸਿਆਸੀ ਲੋਕ, ਮਨਚਲੇ ਲੋਕ ਗੁਰੂ ਨਾਨਕ ਸਾਹਿਬ ਦੇ ਕੋਲ ਆਏ ਪਰ ਬਚਨ ਨਹੀਂ ਮੰਨਿਆ ਤੇ ਖਾਲੀ ਚਲੇ ਗਏ ਤੇ ਹੁਣ ਗੁਰੂ ਅੰਗਦ ਦੇ ਮਹਾਰਾਜ ਨੇ ਵੀ ਉਹਨਾਂ ਨੂੰ ਆਖਿਆ, ਭਾਈ ਤੁਸੀਂ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਨਹੀਂ ਸੀ ਮੰਨਿਆ, ਹੁਣ ਕਿਸ ਮੂੰਹ ਨੂੰ ਲੈ ਕੇ ਸਾਡੇ ਕੋਲ ਆਏ ਹੋ? ਜੇ ਤੁਸੀਂ ਗੁਰੂ ਨਾਨਕ ਸਾਹਿਬ ਦਾ ਬਚਨ ਨਹੀਂ ਮੰਨ ਸਕੇ ਤੇ ਹੁਣ ਤੁਸੀਂ ਸਾਡਾ ਕੀ ਬਚਨ ਮੰਨੋਗੇ? ਇਸ ਲਈ ਤੁਸੀਂ ਨਹੀਂ ਬਖਸ਼ੇ ਜਾ ਸਕਦੇ। ਉਦੋਂ ਵੀ ਫਿਰ ਇਹਨਾਂ ਨੇ ਬਖਸ਼ਾਇਆ ਨਾ, ਚਰਨੀ ਨਹੀਂ ਪਏ, ਵਾਪਸ ਮੁੜੇ ਆਏ। ਤੇ ਫਿਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਗਏ ਤੇ ਉਸ ਵੇਲੇ ਲਾਹੌਰ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਅਵਤਾਰ ਹੋ ਚੁੱਕਿਆ ਸੀ। ਲਾਹੌਰ ਦੇ ਵਿੱਚ ਇੱਕ ਚੂਨਾ ਮੰਡੀ ਅਸਥਾਨ ਹੈ ਜਿੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਉਹ ਯਾਦਗਾਰੀ ਅਸਥਾਨ ਹੈ ਜਿੱਥੇ ਸਤਿਗੁਰੂ ਮਹਾਰਾਜ ਨੇ ਅਵਤਾਰ ਧਾਰਨ ਕੀਤਾ ਸੀ। ਹੁਣ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਲਾਹੌਰ ਤੋਂ ਗੋਇੰਦਵਾਲ ਸਾਹਿਬ ਸਤਿਗੁਰੂ ਦੀ ਸੇਵਾ ਦੇ ਵਿੱਚ ਆਏ ਤੇ ਇਹਨਾਂ ਲਾਹੌਰ ਵਾਸੀਆਂ ਨੇ ਸੋਚਿਆ ਵੀ ਹੁਣ ਇੱਕ ਵਾਰੀ ਫਿਰ ਮੌਕਾ ਆਪਾਂ ਨੂੰ ਮਿਲਿਆ ਹੈ, ਚਲੋ ਆਪਾਂ ਜਾ ਕੇ ਸਤਿਗੁਰੂ ਦੇ ਬਚਨਾਂ ਨੂੰ ਬਖਸ਼ਾ ਲਈਏ। ਇਹ ਫਿਰ ਇਹ ਲਾਹੌਰ ਦੇ ਲੋਕ ਗੋਇੰਦਵਾਲ ਸਾਹਿਬ ਦੇ ਵਿੱਚ ਆਏ ਨੇ ਤੇ ਆ ਕੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਸਾਡੇ ਤਾਂ ਉੱਥੇ ਘਰਾਂ ਦੇ ਘਰ ਤਬਾਹ ਹੋ ਗਏ ਨੇ, ਬੜੀ ਉੱਥੇ ਕਤਲੋ ਗਾਰਤ ਹੁੰਦੀ ਹੈ, ਲੜਾਈ ਝਗੜੇ ਦੰਗੇ ਪਸਾਦ ਹੁੰਦੇ ਨੇ, ਕਿਰਪਾ ਕਰੋ ਤੁਸੀਂ ਆਪਣੇ ਬਚਨ ਵਾਪਸ ਲਵੋ, ਸਾਨੂੰ ਵੀ ਕੁਝ ਨਾ ਕੁਝ ਸੁੱਖ ਸ਼ਾਂਤੀ ਮਿਲੇ। ਅਤੇ ਉਸ ਵੇਲੇ ਗੁਰੂ ਰਾਮਦਾਸ ਮਹਾਰਾਜ ਦੀ ਸੇਵਾ ਭਾਵਨਾ ਨੂੰ ਤੱਕ ਕੇ ਅਤੇ ਫਿਰ ਉਹਨਾਂ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਵੀ ਹੁਣ ਤੁਸੀਂ ਦੱਸੋ ਕੀ ਹੋਣਾ ਚਾਹੀਦਾ। ਅਤੇ ਗੁਰੂ ਰਾਮਦਾਸ ਮਹਾਰਾਜ ਨੇ ਬੇਨਤੀ ਕੀਤੀ, ਸਿਫਾਰਿਸ਼ ਕੀਤੀ, ਸੱਚੇ ਪਾਤਸ਼ਾਹ ਹੁਣ ਕਿਰਪਾ ਕਰੋ, ਇਹਨਾਂ ਨੂੰ ਬਖਸ਼ ਦਿਓ। ਤਾਂ ਗੁਰੂ ਅਮਰਦਾਸ ਮਹਾਰਾਜ ਨੇ ਫਿਰ ਉਹਨਾਂ ਲਾਹੌਰ ਵਾਸੀਆਂ ਨੂੰ ਬਖਸ਼ਿਆ ਅਤੇ ਉਸ ਵੇਲੇ ਸਤਿਗੁਰੂ ਨੇ ਇਹ ਬਚਨ ਆਖੇ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ, ਇਹ ਬਚਨ ਗੁਰੂ ਅਮਰਦਾਸ ਮਹਾਰਾਜ ਦੇ ਉਚਾਰਨ ਕੀਤੇ। ਇਹ ਵੀ 12 ਵਧੀਕ ਸ਼ਲੋਕਾਂ ਵਿੱਚ ਅੱਗੇ ਬਚਨ ਲਿਖੇ ਮਿਲਦੇ ਨੇ। ਪਹਿਲਾ ਬਚਨ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਇਹ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਸੀ, ਪਹਿਲਾਂ ਲਾਹੌਰ ਵਾਸੀਆਂ ਨੂੰ ਹੋਇਆ ਅਤੇ ਫਿਰ ਜਦੋਂ ਬਖਸ਼ੇ ਗਏ ਤਾਂ ਗੁਰੂ ਅਮਰਦਾਸ ਮਹਾਰਾਜ ਦਾ ਬਚਨ ਉੱਥੇ ਅੰਕਿਤ ਹੈ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ, ਜਿਸ ਦਾ ਮਤਲਬ ਇਹ ਸੀ ਵੀ ਲਾਹੌਰ ਇੱਕ ਸ਼ਹਿਰ ਤਾਂ ਠੀਕ ਹੈ, ਉਹ ਸ਼ਹਿਰ ਬਣਿਆ ਰਹੇਗਾ, ਆਬਾਦ ਰਹੇਗਾ, ਪਰ ਉਹਦੇ ਨੇੜੇ ਇੱਕ ਸ਼੍ਰੀ ਅੰਮ੍ਰਿਤਸਰ ਸਾਹਿਬ ਨਗਰ ਆਬਾਦ ਹੋਵੇਗਾ ਜੋ ਸਿਫਤੀ ਦਾ ਘਰ, ਰੱਬ ਦੀ ਸਿਫਤ ਦਾ ਘਰ ਬਣੇਗਾ। ਇਹ ਭਵਿੱਖਬਾਣੀ ਗੁਰੂ ਅਮਰਦਾਸ ਮਹਾਰਾਜ ਨੇ ਕੀਤੀ, ਜਿਹੜੀ ਬਾਅਦ ਵਿੱਚ ਗੁਰੂ ਰਾਮਦਾਸ ਮਹਾਰਾਜ ਦੇ ਸਮੇਂ ਸੱਚ ਹੋ ਨਿਬੜੀ। ਲਹੁਣ ਉਸ ਘਟਨਾ ਵੱਲੀ ਜਿਹੜੀ ਲਾਹੌਰੀਆਂ ਦੇ ਨਾਲ ਵਾਪਰੀ ਸੀ, ਇਹ ਸ਼ਬਦ ਵਿੱਚ ਸਤਿਗੁਰੂ ਮਹਾਰਾਜ ਨੇ ਅੰਕਿਤ ਕੀਤਾ ਹੈ, ਤੁਰ ਮਾਰੇ ਪੂਰਾ ਸਤਿਗੁਰੂ ਸਹੀ ਹੁਣ ਸਤਿਗੁਰ ਮਾਰੇ, ਵੀ ਜਿਹੜੇ ਪਹਿਲਾਂ ਤੁਰ ਦਾ ਅਰਥ ਹੈ ਤੁਰ ਤੋਂ ਹੀ, ਪਹਿਲਾਂ ਤੋਂ ਹੀ, ਸ਼ੁਰੂ ਤੋਂ ਹੀ ਪੂਰੇ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਮਾਰੇ ਸਨ, ਸਰਾਫੇ ਸਨ, ਸਹੀ ਹੁਣ ਸਤਿਗੁਰ ਮਾਰੇ। ਅਤੇ ਵੀ ਉਹ ਹੁਣ ਵੀ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਬਚਨ ਨਹੀਂ ਮੰਨ ਸਕੇ ਅਤੇ ਉਹ ਫਿਰ ਵੀ ਮਾਰੇ ਗਏ, ਫਿਰ ਵੀ ਸਰਾਫੇ ਹੀ ਰਹੇ। ਅਤੇ ਹੁਣ ਗੁਰੂ ਅਮਰਦਾਸ ਮਹਾਰਾਜ ਦੇ ਨਾਲ ਹੁਣ ਜਿਹੜਾ ਸ਼ਬਦ ਹੈ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਢੁੱਕਦਾ, ਅਤੇ ਹੁਣ ਇਹ ਫਿਰ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਆਏ ਨੇ ਅਤੇ ਹੁਣ ਸਹੀ ਹੁਣ ਸਤਿਗੁਰ ਮਾਰੇ, ਅਤੇ ਹੁਣ ਸਤਿਗੁਰੂ ਮਹਾਰਾਜ ਨੇ ਇਹਨਾਂ ਨੂੰ ਫਿਰ ਸਰਾਫ ਦਿੱਤਾ ਹੈ ਬਈ ਤੁਸੀਂ ਗੁਰੂ ਦਾ ਬਚਨ ਨਹੀਂ ਮੰਨਿਆ, ਇਸ ਲਈ ਤੁਸੀਂ ਬਖਸ਼ੇ ਨਹੀਂ ਜਾ ਸਕਦੇ।
ਜੇ ਮਿਲਣ ਨੂੰ ਬਹੁਤੇ ਰਾਹ ਲੋਚੀਐ ਨਾ ਦੇਈ ਮਿਲਣ ਕਰਤਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੇ ਐਸੇ ਲੋਕਾਂ ਨੂੰ ਜਿਹੜੇ ਗੁਰੂ ਦੇ ਸਰਾਫੇ ਹੋਏ ਨੇ ਜੇ ਉਹਨਾਂ ਨੂੰ ਮਿਲਣ ਵਾਸਤੇ ਬਹੁਤਾ ਚਾਹੀ ਜਾਈਏ ਵੀ ਚਲੋ ਇਹਨਾਂ ਦਾ ਭਲਾ ਹੋ ਜਾਵੇ ਇਹ ਗੁਰੂ ਦੀ ਸ਼ਰਨ ਵਿੱਚ ਆ ਜਾਣ ਪਰ ਉਹਨਾਂ ਦੇ ਮਾੜੇ ਕਰਮ ਨਾ ਦੇਈ ਮਿਲਣ ਕਰਤਾਰੇ ਅਤੇ ਉਹ ਕਰਤਾਰ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਮਿਲ ਨਹੀਂ ਦਿੰਦਾ ਭਾਵੇਂ ਗੁਰੂ ਦੀ ਸ਼ਰਨ ਵਿੱਚ ਆ ਨਹੀਂ ਸਕਦੇ ਉਹ ਆਪਣੀ ਗਲਤੀ ਮੰਨ ਕੇ ਮੁਆਫ਼ੀ ਦੀ ਯਾਚਨਾ ਨਹੀਂ ਕਰ ਸਕਦੇ ਤੇ ਨਾ ਹੀ ਉਹ ਫਿਰ ਗੁਰੂ ਨੂੰ ਮਿਲ ਸਕਦੇ ਹਨ।
ਸਤ ਸੰਗਤ ਢੋਈ ਨਾ ਲਹਿਣ ਵਿੱਚ ਸੰਗਤ ਗੁਰ ਵਿਚਾਰੇ।
ਲੋ ਐਸੇ ਜਿਹੜੇ ਲੋਕ ਨੇ ਨਾ ਜਿਹੜੇ ਗੁਰੂ ਦੇ ਸਰਾਫੇ ਹੋਏ ਨੇ ਗੁਰੂ ਦੇ ਦੁਰਕਾਰੇ ਹੋਏ ਨੇ ਉਹ ਸਤਸੰਗਤ ਵਿੱਚ ਵੀ ਢੋਈ ਨਹੀਂ ਲੈ ਸਕਦੇ ਕਿਉਂਕਿ ਲਾਹੌਰ ਦੀਆਂ ਸੰਗਤਾਂ ਵੀ ਉਹਨਾਂ ਨੂੰ ਮੂੰਹ ਨਹੀਂ ਸੀ ਲਾਉਂਦੀਆਂ ਅਤੇ ਨਾ ਹੀ ਇੱਥੇ ਉਹਨਾਂ ਨੂੰ ਕੋਈ ਮੂੰਹ ਲਾਉਂਦਾ ਸੀ ਇਸ ਲਈ ਉਹ ਸਤਸੰਗਤ ਦੇ ਵਿੱਚ ਵੀ ਢੋਈ ਨਹੀਂ ਪ੍ਰਾਪਤ ਕਰ ਸਕਦੇ ਵਿੱਚ ਸੰਗਤ ਗੁਰ ਵਿਚਾਰੇ ਕਿਉਂਕਿ ਸੰਗਤ ਦੇ ਵਿੱਚ ਗੁਰੂ ਮਹਾਰਾਜ ਨੇ ਇਹ ਗੱਲ ਵਿਚਾਰ ਕੇ ਦੇਖੀ ਵੀ ਜਿਹੜੇ ਸਤਸੰਗਤ ਵਿੱਚ ਹੀ ਨਹੀਂ ਆ ਸਕਦੇ ਜਿਹੜਾ ਸੰਗਤ ਦੇ ਵਿੱਚ ਵੀ ਰਲ ਮਿਲ ਕੇ ਨਹੀਂ ਰਹਿ ਸਕਦੇ ਜਿਹੜੇ ਸੰਗਤ ਦਾ ਵੀ ਬਚਨ ਨਹੀਂ ਮੰਨ ਸਕਦੇ ਫਿਰ ਉਹਨਾਂ ਨੂੰ ਗੁਰੂ ਕਿਵੇਂ ਬਖਸ਼ ਸਕਦਾ ਹੈ।
ਕੋਈ ਜਾਏ ਮਿਲੈ ਹੁਣੇ ਉਹਨਾਂ ਨੂੰ ਤਿਸ ਮਾਰੇ ਜਮ ਜੰਦਾਰੇ।
ਲਓ ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰੂ ਦੇ ਸਰਾਫੇ ਹੋਏ ਲੋਕ ਨੇ ਜੇ ਕੋਈ ਹੁਣ ਜਾ ਕੇ ਉਹਨਾਂ ਨੂੰ ਮਿਲਦਾ ਹੈ ਕੋਈ ਉਹਨਾਂ ਦੀ ਗੱਲ ਸੁਣਦਾ ਹੈ ਜਾਂ ਉਹਨਾਂ ਦੀ ਕੋਈ ਮਦਦ ਕਰਦਾ ਹੈ ਹਜ਼ੂਰ ਕਹਿੰਦੇ ਨੇ ਅਤੇ ਤਿਸ ਮਾਰੇ ਜਮ ਜੰਦਾਰੇ ਜਿਹੜਾ ਜਮ ਜੰਦਾਰੇ ਚੰਡਾਲ ਹੈ ਜਿੰਦਾ ਵੈਰੀ ਹੈ ਅਤੇ ਫਿਰ ਉਹਨਾਂ ਨੂੰ ਵੀ ਭਾਈ ਮਾਰਦਾ ਹੈ ਜਿਹੜੇ ਗੁਰੂ ਦੇ ਸਰਾਫੇ ਹੋਏ ਨੇ ਅਤੇ ਉਹਨਾਂ ਦੇ ਮਿਲਣ ਤੋਂ ਹਮੇਸ਼ਾ ਲਈ ਸੰਕੋਚ ਹੀ ਕਰਨਾ ਚਾਹੀਦਾ ਹੈ।
ਗੁਰ ਬਾਬਾ ਫਿਟਕੇ ਸੇ ਫਿਟੇ ਗੁਰ ਅੰਗਦ ਕੀਤੇ ਕੂੜਿਆਰੇ।
ਲਓ ਹੁਣ ਉਸ ਘਟਨਾ ਵੱਲੀ ਸਤਿਗੁਰੂ ਇਸ਼ਾਰਾ ਕਰਦੇ ਨੇ ਗੁਰ ਬਾਬਾ ਫਿਟਕੇ ਪਹਿਲਾਂ ਬਾਬੇ ਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਉਹਨਾਂ ਨੂੰ ਫਿਟਕਾਰਿਆ ਸੀ ਅਤੇ ਉਹ ਫਿੱਟੇ ਰਹੇ ਭਾਵ ਗੁਰੂ ਮਹਾਰਾਜ ਦੇ ਕੋਲੋਂ ਆ ਕੇ ਬਖਸ਼ਾ ਨਾ ਸਕੇ ਅਤੇ ਫਿਰ ਗੁਰੂ ਅੰਗਦ ਦੇ ਮਹਾਰਾਜ ਦੇ ਕੋਲ ਵੀ ਆਏ ਕੀਤੇ ਕੂੜਿਆਰੇ ਅਤੇ ਗੁਰੂ ਮਹਾਰਾਜ ਨੇ ਉਹਨਾਂ ਨੂੰ ਫਿਰ ਝੂਠੇ ਕੀਤਾ ਬਈ ਤੁਸੀਂ ਉਸ ਵੇਲੇ ਗੁਰੂ ਮਹਾਰਾਜ ਦਾ ਬਚਨ ਨਹੀਂ ਸੀ ਮੰਨਿਆ ਅਤੇ ਹੁਣ ਤੁਸੀਂ ਕਿਵੇਂ ਆਏ ਹੋ ਅਤੇ ਇਸ ਤਰ੍ਹਾਂ ਉਹਨਾਂ ਨੂੰ ਝੂਠੇ ਕਰਕੇ ਵਾਪਸ ਭੇਜ ਦਿੱਤਾ ਸੀ।
ਗੁਰ ਤੀਜੀ ਪੀੜ੍ਹੀ ਵਿਚਾਰਿਆ ਕਿਆ ਹੱਥ ਇਹਨਾਂ ਵਿਚਾਰੇ।
ਲਓ ਹੁਣ ਜਦੋਂ ਗੁਰੂ ਰਾਮਦਾਸ ਮਹਾਰਾਜ ਲਾਹੌਰ ਵਿੱਚ ਅਵਤਾਰ ਹੋਇਆ ਅਤੇ ਉਸ ਤੋਂ ਬਾਅਦ ਸਤਿਗੁਰੂ ਦੀ ਸੇਵਾ ਵਿੱਚ ਗੋਇੰਦਵਾਲ ਸਾਹਿਬ ਆਏ ਨੇ ਹੁਣ ਉਸ ਘਟਨਾ ਵੱਲੀ ਇਸ਼ਾਰਾ ਕਰਦੇ ਨੇ ਗੁਰ ਤੀਜੀ ਪੀੜ੍ਹੀ ਵਿਚਾਰਿਆ ਜਿਹੜੀ ਗੁਰੂ ਮਹਾਰਾਜ ਦੀ ਤੀਜੀ ਪੀੜ੍ਹੀ ਸੀ ਭਾਵ ਗੁਰੂ ਵੰਸ਼ ਦੇ ਵਿੱਚੋਂ ਤੀਜੇ ਥਾਂ 'ਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਗੁਰਤਾ ਗੱਦੀ ਦੇ ਮਾਲਕ ਬਣੇ ਅਤੇ ਇਹਨਾਂ ਦੇ ਕੋਲ ਵੀ ਇਹ ਆਏ ਅਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਮਨ ਵਿੱਚ ਵਿਚਾਰ ਕੀਤਾ ਕਿਆ ਹੱਥ ਇਹਨਾਂ ਵਿਚਾਰੇ ਵੀ ਇਹਨਾਂ ਵਿਚਾਰਿਆਂ ਦੇ ਹੱਥ ਵਿੱਚ ਵੀ ਕੀ ਹੈ ਵੀ ਕਿੰਨੀ ਦੇਰ ਦੇ ਦੁੱਖ ਭੋਗਦੇ ਫਿਰਦੇ ਨੇ ਅਤੇ ਕਿੰਨੀ ਦੇਰ ਇਸ ਤਰ੍ਹਾਂ ਇਹ ਕਸ਼ਟ ਭੋਗਦੇ ਫਿਰਦੇ ਨੇ ਵੀ ਇਹਨਾਂ ਦੇ ਆਪਣੇ ਹੱਥ ਵਿੱਚ ਕੁਝ ਵੀ ਨਹੀਂ ਹੈ।
ਗੁਰ ਚੌਥੀ ਪੀੜ੍ਹੀ ਟਿੱਕਿਆ ਤਿੰਨ ਨਿੰਦਕ ਦੁਸ਼ਟ ਸਭ ਤਾਰੇ।
ਲੋ ਫਿਰ ਗੁਰੂ ਅਮਰਦਾਸ ਮਹਾਰਾਜ ਨੇ ਜਿਹੜੀ ਚੌਥੀ ਪੀੜ੍ਹੀ ਸੀ ਸਤਿਗੁਰੂ ਦੀ ਭਾਵ ਗੁਰੂ ਰਾਮਦਾਸ ਮਹਾਰਾਜ ਨੂੰ ਜਦੋਂ ਗੁਰਤਾ ਗੱਦੀ 'ਤੇ ਟਿੱਕਿਆ ਦਾ ਅਰਥ ਵੀ ਉਹਨਾਂ ਨੂੰ ਟਿਕਾਇਆ ਭਾਵ ਜਦੋਂ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਤਾ ਗੱਦੀ ਦਾ ਤਿਲਕ ਦਿੱਤਾ ਅਤੇ ਫਿਰ ਚੌਥੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੇ ਬੇਨਤੀ ਕਰਨ ਤੋਂ ਉਹਨਾਂ ਦੇ ਸਿਫਾਰਿਸ਼ ਕਰਨ ਤੋਂ ਤਿੰਨ ਨਿੰਦਕ ਦੁਸ਼ਟ ਸਭ ਤਾਰੇ ਉਹ ਚੌਥੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਜਿੰਨੇ ਗੁਰੂ ਘਰ ਦੇ ਨਿੰਦਕ ਸਨ ਅਤੇ ਦੁਸ਼ਟ ਸਨ ਜਿਹੜੇ ਵੀ ਸ਼ਰਨ ਵਿੱਚ ਆ ਗਏ ਅਤੇ ਉਹ ਸਾਰੇ ਦੇ ਸਾਰੇ ਤਾਰ ਦਿੱਤੇ।
ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ ਕੀ ਤਿਸ ਕਾਰਜ ਸਭ ਸਵਾਰੇ।
ਲੋ ਹਜ਼ੂਰ ਕਹਿੰਦੇ ਨੇ ਭਾਈ ਕੋਈ ਪੁੱਤ ਬਣ ਕੇ ਸੇਵਾ ਕਰ ਲਵੇ ਸਤਿਗੁਰੂ ਦੀ ਕੋਈ ਸਿੱਖ ਬਣ ਕੇ ਸਤਿਗੁਰੂ ਦੀ ਸੇਵਾ ਕਰ ਲਵੇ ਗੱਲ ਤਾਂ ਸੇਵਾ ਦੀ ਹੈ ਜਿਹੜਾ ਸ਼ਰਧਾ ਭਾਵਨਾ ਦੇ ਨਾਲ ਚਾਹੇ ਗੁਰੂ ਦਾ ਪੁੱਤਰ ਹੋਵੇ ਚਾਹੇ ਕੋਈ ਸਿੱਖ ਹੋਵੇ ਜਿਹੜਾ ਵੀ ਸਤਿਗੁਰੂ ਦੀ ਸੇਵਾ ਕਰਦਾ ਹੈ ਤਿਸ ਕਾਰਜ ਸਭ ਸਵਾਰੇ ਵੀ ਉਸਦੇ ਸਾਰੇ ਕਾਰਜ ਵਾਹਿਗੁਰੂ ਨੇ ਸਵਾਰ ਦਿੱਤੇ।
ਜੋ ਇੱਛਾ ਸੋ ਫਲ ਪਾਏ ਸੀ ਪੁੱਤ ਧਨ ਲਖਮੀ ਖੜ ਮੇਲੇ ਹਰ ਨਿਸਤਾਰੇ।
ਲੋ ਭਾਈ ਜਿਹੜਾ ਵੀ ਸਤਿਗੁਰੂ ਦੀ ਸੇਵਾ ਕਰਦਾ ਹੈ ਫਿਰ ਜੋ ਵੀ ਇੱਛਾ ਕਰਦਾ ਹੈ ਉਹੀ ਉਹ ਫਲ ਪ੍ਰਾਪਤ ਕਰ ਲੈਂਦਾ ਅਤੇ ਕਰ ਲਵੇਗਾ ਉਹ ਕਿਹੜੇ ਕਿਹੜੇ ਫਲ ਜੇ ਪੁੱਤਰ ਚਾਹੀਦਾ ਪੁੱਤਰ ਵੀ ਮਿਲ ਜਾਂਦਾ ਹੈ ਧਨ ਚਾਹੀਦਾ ਧਨ ਵੀ ਮਿਲ ਜਾਂਦਾ ਹੈ, ਲਖਮੀ ਦਾ ਅਰਥ ਹੈ ਮਾਇਆ ਚਾਹੀਦੀ ਮਾਇਆ ਵੀ ਮਿਲ ਜਾਂਦੀ ਹੈ। ਅਤੇ ਸਤਿਗੁਰੂ ਇੰਨੇ ਦਿਆਲੂ ਕਿਰਪਾਲੂ ਨੇ, ਖੜ ਮੇਲੇ ਹਰ ਨਿਸਤਾਰੇ, ਅਤੇ ਗੁਰੂ ਮਹਾਰਾਜ ਉਸ ਸਿੱਖ ਨੂੰ ਆਪਣੇ ਖੜ ਦਾ ਅਰਥ ਹੈ ਵੀ ਨਾਲ ਖੜ ਕੇ ਭਾਵ ਆਪਣੇ ਨਾਲ ਲਿਜਾ ਕੇ ਵਾਹਿਗੁਰੂ ਦੇ ਨਾਲ ਵੀ ਮੇਲ ਦਿੰਦੇ ਨੇ। ਇਸ ਢੰਗ ਦੇ ਨਾਲ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨਿਸਤਾਰੇ ਸਭ ਦਾ ਹੀ ਪਾਰੋ ਤਾਰਾ ਕਰਦੇ ਨੇ, ਸਾਰਿਆਂ ਦਾ ਭਲਾ ਕਰਦੇ ਹਨ।
ਸਭ ਨਿਧਾਨ ਸਤਿਗੁਰੂ ਵਿੱਚ ਜਿਸ ਅੰਦਰ ਹਰ ਉਰ ਧਾਰੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਰੇ ਖਜ਼ਾਨੇ, ਨੌ ਨਿਧੀਆਂ 18 ਸਿੱਧੀਆਂ ਦੇ, ਸ਼ਕਤੀ ਭਗਤੀ ਦੇ ਸਾਰੇ ਖਜ਼ਾਨੇ ਸਤਿਗੁਰੂ ਦੇ ਵਿੱਚ ਮੌਜੂਦ ਨੇ ਜਿਸ ਅੰਦਰ ਹਰ ਉਰ ਧਾਰੇ। ਜੇ ਸਤਿਗੁਰੂ ਦੇ ਅੰਦਰ ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਨਾਮ ਨੂੰ ਟਿਕਾਇਆ ਹੋਇਆ ਹੈ ਤੇ ਫਿਰ ਉੱਥੇ ਸਾਰੇ ਖਜ਼ਾਨੇ ਸਤਿਗੁਰੂ ਦੇ ਵਿੱਚ ਆ ਜਾਂਦੇ ਹਨ।
ਸੋ ਪਾਏ ਪੂਰਾ ਸਤਿਗੁਰੂ ਜਿਸ ਲਿਖਿਆ ਲਿਖਤ ਲਿਲਾਰੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਪੂਰੇ ਤੇ ਸੱਚੇ ਸਤਿਗੁਰੂ ਨੂੰ ਉਹੀ ਪ੍ਰਾਪਤ ਕਰਦਾ ਹੈ, ਭਾਵ ਪੂਰੇ ਸਤਿਗੁਰੂ ਦੀ ਸ਼ਰਨ ਵਿੱਚ ਉਹੀ ਆਉਂਦਾ ਹੈ ਜਿਸ ਲਿਖਿਆ ਲਿਖਤ ਲਿਲਾਰੇ। ਲਿਲਾਰੇ ਦਾ ਅਰਥ ਹੈ ਮਸਤਕ, ਮੱਥਾ, ਜਿਹਦੇ ਮੱਥੇ ਤੇ ਵਾਹਿਗੁਰੂ ਪਰਮੇਸ਼ਰ ਨੇ ਕੋਈ ਚੰਗਾ ਲੇਖ ਲਿਖਿਆ ਹੁੰਦਾ ਹੈ, ਚੰਗਾ ਭਾਗ ਲਿਖਿਆ ਹੁੰਦਾ। ਲਿਖਤ ਦਾ ਅਰਥ ਹੈ ਭਾਗ, ਜਿਸ ਲਿਖਿਆ ਲਿਖਤ ਲਲਾਰੇ, ਜਿਸ ਦੇ ਮੱਥੇ ਤੇ ਕੋਈ ਚੰਗਾ ਭਾਗ ਲਿਖਿਆ ਹੁੰਦਾ ਵੀ ਉਹੀ ਪੂਰੇ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਪੈਂਦਾ।
ਜਨ ਨਾਨਕ ਮੰਗੈ ਧੂੜ ਤਿੰਨ ਜੋ ਗੁਰਸਿੱਖ ਮਿੱਤ ਪਿਆਰੇ,
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਮੈਂ ਤੇ ਐਸੇ ਜਿਹੜੇ ਵੀ ਗੁਰੂ ਦੇ ਪਿਆਰੇ ਤੇ ਸਾਡੇ ਮਿੱਤਰ ਗੁਰਸਿੱਖ ਮਹਾਂਪੁਰਖ ਨੇ, ਜਨ ਨਾਨਕ ਧੂੜ ਮੰਗੈ, ਜਨ ਨਾਨਕ ਮੰਗੈ ਧੂੜ ਤਿੰਨ, ਵੀ ਮੈਂ ਤੇ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ। ਕਿਹਨਾਂ ਦੇ? ਜੋ ਗੁਰਸਿੱਖ ਮਿੱਤ ਪਿਆਰੇ, ਵੀ ਜਿਹੜੇ ਗੁਰਸਿੱਖ ਭਾਈ ਸਾਡੇ ਮਿੱਤਰ ਪਿਆਰੇ ਨੇ, ਅਸੀਂ ਤੇ ਉਹਨਾਂ ਦੇ ਚਰਨਾਂ ਦੀ ਧੂੜ ਜਾਚਦੇ ਹਾਂ।
ਮਹੱਲਾ ਚੌਥਾ, ਜਿਨ ਕੋ ਆਪ ਦੇ ਵਡਿਆਈ, ਜਗਤ ਪੀ ਆਪੇ ਆਣ ਤਿਨ ਕੋ ਪੈਰੀ ਪਾਏ।
ਲੋ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਿਰ ਉਸੇ ਸਮਾਚਾਰ ਨੂੰ ਫਿਰ ਬਿਆਨ ਕਰਦੇ ਨੇ ਵੀ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਆਪ ਵਡਿਆਈ ਦਿੰਦਾ ਹੈ ਤੇ ਸਾਰੇ ਸੰਸਾਰ ਨੂੰ ਵੀ ਲਿਆ ਕੇ ਆਪ ਵਾਹਿਗੁਰੂ ਉਹਨਾਂ ਦੇ ਚਰਨੀ ਪਾ ਦਿੰਦਾ ਹੈ।
ਦਰੀਏ ਤਾਂ ਜੇ ਕਿਛ ਆਪ ਦੂ ਕੀਚੈ, ਸਭ ਕਰਤਾ ਆਪਣੀ ਕਲਾ ਵਧਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਡਰੀਏ ਤਾਂ ਜੇ ਕੋਈ ਮਨੁੱਖ ਕੁਝ ਆਪਣੇ ਆਪ ਤੋਂ ਕਰਦਾ ਹੋਵੇ, ਆਪਣੇ ਆਪ ਆਦਮੀ ਤੇ ਕੁਛ ਕਰ ਹੀ ਨਹੀਂ ਸਕਦਾ, ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਵਨ ਸਰਬ ਕੋ ਨਾਥ, ਸਭ ਕਰਤਾ ਆਪਣੀ ਕਲਾ ਵਧਾਏ, ਤੇ ਉਹ ਕਰਤਾ ਪੁਰਖ ਵਾਹਿਗੁਰੂ ਹੀ ਸਾਰੀ ਆਪਣੀ ਕਲਾ ਸ਼ਕਤੀ ਨੂੰ ਵਧਾ ਰਿਹਾ ਹੈ।
ਦੇਖੋ ਭਾਈ ਇਹੋ ਅਖਾੜਾ ਹਰ ਪ੍ਰੀਤਮ ਸੱਚੇ ਕਾ, ਜਿਹਨੇ ਆਪਣੇ ਜੋਰ ਸਭ ਆਣ ਨਿਭਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੂਸਰੇ ਗੁਰਸਿੱਖਾਂ ਨੂੰ ਸੰਬੋਧਨ ਕਰਕੇ ਆਖਦੇ ਨੇ ਹੇ ਭਾਈ ਦੇਖੋ ਇਹ ਕੈਸਾ ਅਸਚਰਜ ਕੌਤਕ ਹੈ, ਇਹ ਜਿਹੜਾ ਸੰਸਾਰ ਹੈ ਉਸ ਅਕਾਲ ਪੁਰਖ ਸੱਚੇ ਦਾ ਅਖਾੜਾ ਹੈ, ਜਿਵੇਂ ਭਲਵਾਨਾਂ ਦਾ ਅਖਾੜਾ ਹੁੰਦਾ ਹੈ ਨਾ, ਇਸ ਤਰ੍ਹਾਂ ਇਹ ਜਿਹੜਾ ਸੰਸਾਰ ਹੈ ਉਸ ਵਾਹਿਗੁਰੂ ਪਰਮੇਸ਼ਰ ਦਾ ਰਚਿਆ ਹੋਇਆ ਇੱਕ ਦੰਗਲ ਹੈ, ਇੱਕ ਐਸਾ ਅਖਾੜਾ ਹੈ ਜਿਨ ਆਪਣੇ ਜ਼ੋਰ ਸਭ ਆਣ ਨਵਾਏ, ਜਿਸ ਅਕਾਲ ਪੁਰਖ ਨੇ ਆਪਣੇ ਜ਼ੋਰ ਬਲ ਦੇ ਨਾਲ ਸਾਰੇ ਲਿਆ ਕੇ ਝੁਕਾ ਦਿੱਤੇ ਨੇ, ਭਾਵ ਜਿਹੜੇ ਗੁਰੂ ਦੇ ਨਿੰਦਕ ਸਨ, ਗੁਰੂ ਘਰ ਦੇ ਵਿਰੋਧੀ ਸਨ, ਆਖਰ ਉਹ ਵੀ ਆ ਕੇ ਸਾਰੇ ਸਤਿਗੁਰੂ ਦੀ ਚਰਨੀ ਪੈ ਗਏ।
ਆਪਣਿਆਂ ਭਗਤਾਂ ਕੀ ਰੱਖ ਕਰੇ ਹਰ ਸਵਾਮੀ, ਨਿੰਦਕਾਂ ਦੁਸ਼ਟਾਂ ਕੇ ਮੋਹ ਕਾਲੇ ਕਰਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਵਾਮੀ ਵਾਹਿਗੁਰੂ ਆਪਣਿਆਂ ਭਗਤਾਂ ਦੀ ਆਪ ਰੱਖਿਆ ਕਰਦਾ ਹੈ, ਤੇ ਜਿਹੜੇ ਗੁਰੂ ਘਰ ਦੇ ਨਿੰਦਕ ਤੇ ਦੁਸ਼ਟ ਲੋਕ ਨੇ ਤੇ ਉਹਨਾਂ ਦੇ ਮੂੰਹ ਵੀ ਵਾਹਿਗੁਰੂ ਨੇ ਆਪ ਹੀ ਕਾਲੇ ਕਰਵਾਏ ਹਨ।
ਸਤਿਗੁਰੂ ਕੀ ਵਡਿਆਈ ਨਿਤ ਚੜੈ ਸਵਾਈ, ਹਰ ਕੀਰਤ ਭਗਤ ਨਿਤ ਆਪ ਕਰਾਏ।
ਹਜ਼ੂਰ ਫਰਮਾਉਂਦੇ ਨੇ ਭਾਈ ਜਿਹੜੀ ਸਤਿਗੁਰੂ ਦੀ ਵਡਿਆਈ ਹੈ ਦਿਨ ਦੂਨੀ ਰਾਤ ਸਵਾਈ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੀ ਜਾਂਦੀ ਹੈ। ਕਿਉਂ? ਹਰ ਕੀਰਤ ਭਗਤ ਨਿਤ ਆਪ ਕਰਾਏ, ਉਹ ਅਕਾਲ ਪੁਰਖ ਵਾਹਿਗੁਰੂ ਆਪਣੀ ਕੀਰਤੀ ਸਿਫਤੋਸ਼ਾਲਾ ਤੇ ਆਪਣੀ ਭਗਤੀ ਆਪ ਹੀ ਭਾਈ ਸਤਿਗੁਰੂ ਤੋਂ ਕਰਵਾਉਂਦਾ ਹੈ।
ਮਨ ਦਿਨ ਨਾਮ ਜਪਹੋ ਗੁਰਸਿੱਖੋ, ਹਰ ਕਰਤਾ ਸਤਿਗੁਰ ਘਰੀ ਵਸਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐ ਗੁਰੂ ਦੇ ਪਿਆਰਿਓ ਸਿੱਖੋ, ਗੁਰਸਿੱਖੋ, ਤੁਸੀਂ ਵੀ ਰਾਤ ਦਿਨ ਵਾਹਿਗੁਰੂ ਦੇ ਨਾਮ ਨੂੰ ਜਪੋ, ਹਰ ਕਰਤਾ ਸਤਿਗੁਰ ਕਰੀ ਵਸਾਏ। ਉਹ ਕਰਤਾ ਪੁਰਖ ਵਾਹਿਗੁਰੂ ਅਤੇ ਸਤਿਗੁਰੂ ਉਹ ਨਾਮ ਨੂੰ ਤੁਹਾਡੇ ਘਰੀ ਦਾ ਅਰਥ ਹੈ ਤੁਹਾਡੇ ਘਰ ਹਿਰਦੇ ਵਿੱਚ ਵਸਾ ਦੇਵੇਗਾ। ਜਦੋਂ ਦਿਨ ਰਾਤ ਤੁਸੀਂ ਨਾਮ ਜਪੋਗੇ ਅਤੇ ਗੁਰੂ ਪਰਮੇਸ਼ਰ ਦੀ ਕਿਰਪਾ ਨਾਲ ਉਹ ਨਾਮ ਤੁਹਾਡੇ ਹਿਰਦੇ ਵਿੱਚ ਵੱਸ ਜਾਵੇਗਾ। ਇਸ ਪੰਕਤੀ ਦੇ ਹੋਰ ਢੰਗ ਦੇ ਨਾਲ ਵੀ ਕੁਝ ਵਿਦਵਾਨਾਂ ਨੇ ਅਰਥ ਕੀਤੇ ਨੇ। ਹਰ ਕਰਤਾ ਸਤਿਗੁਰ ਕਰੀ ਵਸਾਏ, ਉਹ ਕਰਤਾ ਪੁਰਖ ਵਾਹਿਗੁਰੂ ਸਤਿਗੁਰੂ ਨੂੰ ਤੁਹਾਡੇ ਘਰੀ ਦਾ ਅਰਥ ਹੈ ਵੀ ਤੁਹਾਡੇ ਹਿਰਦੇ ਵਿੱਚ ਵਸਾ ਦੇਵੇਗਾ। ਉਹ ਵਾਹਿਗੁਰੂ ਕਿਰਪਾ ਕਰਕੇ ਸਤਿਗੁਰੂ ਨੂੰ ਤੁਹਾਡੇ ਹਿਰਦੇ ਵਿੱਚ ਵਸਾ ਦੇਵੇਗਾ। ਦੂਜਾ ਇਉਂ ਵੀ ਬਦਲ ਕੇ ਅਰਥ ਕੁਛ ਵਿਦਵਾਨਾਂ ਨੇ ਕੀਤਾ ਹੈ ਵੀ ਜਦੋਂ ਤੁਸੀਂ ਦਿਨ ਰਾਤ ਵਾਹਿਗੁਰੂ ਦੇ ਨਾਮ ਨੂੰ ਜਪੋਗੇ ਅਤੇ ਫਿਰ ਸਤਿਗੁਰੂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਤੁਹਾਡੇ ਹਿਰਦੇ ਵਿੱਚ ਵਸਾ ਦੇਵੇਗਾ, ਕਿਉਂਕਿ ਸਤਿਗੁਰੂ ਦੀ ਕਿਰਪਾ ਦੇ ਨਾਲ ਉਹ ਅਕਾਲ ਪੁਰਖ ਵੀ ਹਿਰਦੇ ਵਿੱਚ ਆ ਕੇ ਵੱਸਦਾ ਹੈ। ਇਉਂ ਵਿਦਵਾਨਾਂ ਨੇ ਵੱਖੋ ਵੱਖਰੇ ਢੰਗ ਨਾਲ ਅਰਥ ਕੀਤੇ ਨੇ ਅਤੇ ਇੱਕ ਇਹ ਵੀ ਅਰਥ ਕੀਤਾ, ਹਰ ਕਰਤਾ ਸਤਿਗੁਰ ਕਰੀ ਵਸਾਏ, ਉਹ ਕਰਤਾ ਪੁਰਖ ਵਾਹਿਗੁਰੂ ਅਤੇ ਸਤਿਗੁਰੂ ਕਰੀ ਵਸਾਏ ਅਤੇ ਉਹਨਾਂ ਨੂੰ ਜਿਹੜਾ ਅਸਲੀ ਘਰ ਹੈ ਸਵੈ ਸਰੂਪ ਉਹਦੇ ਵਿੱਚ ਟਿਕਾ ਦਿੰਦਾ ਹੈ।
ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣਹੁ ਗੁਰ ਸਿੱਖੋ, ਹਰ ਕਰਤਾ ਆਪ ਮੋਹੁ ਕਢਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਗੁਰਮੁਖੋ ਗੁਰਸਿੱਖੋ, ਜਿਹੜੀ ਸਤਿਗੁਰੂ ਦੀ ਬਾਣੀ ਹੈ ਉਹ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਤੁਸੀਂ ਸੱਚ ਕਰਕੇ ਜਾਣੋ। ਭਾਵ ਸਤਿਗੁਰੂ ਦੀ ਬਾਣੀ ਹਮੇਸ਼ਾ ਮਨ, ਬਾਣੀ, ਸਰੀਰ ਕਰਕੇ ਪੂਰੇ ਯਕੀਨ ਦੇ ਨਾਲ ਸੱਚੀ ਕਰਕੇ ਜਾਣੋ। ਹਰ ਕਰਤਾ ਆਪ ਮੋਹ ਕਢਾਏ, ਕਿਉਂਕਿ ਉਹ ਕਰਤਾ ਪੁਰਖ ਵਾਹਿਗੁਰੂ ਆਪ ਹੀ ਜਿਹੜੀ ਗੁਰਬਾਣੀ ਹੈ ਸਤਿਗੁਰੂ ਦੇ ਮੂੰਹ ਤੋਂ ਕਢਵਾਉਂਦਾ ਹੈ। ਭਾਵ ਸਤਿਗੁਰੂ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਹੀ, ਉਹਦੀ ਪ੍ਰੇਰਣਾ ਦੇ ਨਾਲ ਹੀ ਸਤਿਗੁਰੂ ਬਾਣੀ ਉਚਾਰਨ ਕਰਦੇ ਹਨ।
ਗੁਰਸਿੱਖਾਂ ਕੇ ਮੋਹ ਉਜਲੇ ਕਰੇ ਹਰ ਪਿਆਰਾ, ਗੁਰ ਕਾ ਜੈਕਾਰ ਸੰਸਾਰ ਸਬਦ ਕਰਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਸਿੱਖ ਨੇ ਅਤੇ ਉਹਨਾਂ ਦੇ ਉਹ ਅਕਾਲ ਪੁਰਖ ਵਾਹਿਗੁਰੂ ਪਿਆਰਾ ਮੂੰਹ ਉਜਲੇ ਕਰ ਦਿੰਦਾ ਹੈ। ਜਿਹੜੇ ਗੁਰੂ ਦੇ ਭਾਵਨਾ ਵਾਲੇ ਗੁਰਸਿੱਖ ਨੇ, ਸਦਕ ਭਰੋਸੇ ਵਾਲੇ ਗੁਰਸਿੱਖ ਨੇ, ਅਤੇ ਉਹ ਵਾਹਿਗੁਰੂ ਉਹਨਾਂ ਦੇ ਆਪ ਹੀ ਮੂੰਹ ਉਜਲੇ ਕਰ ਦਿੰਦਾ ਹੈ ਅਤੇ ਨਾਲ ਹੀ ਗੁਰ ਕਾ ਜੈਕਾਰ ਸੰਸਾਰ ਸਬਦ ਕਰਾਏ ਅਤੇ ਫਿਰ ਸਾਰੇ ਸੰਸਾਰ ਦੇ ਵਿੱਚ ਵੀ ਭਾਈ ਸਤਿਗੁਰੂ ਦਾ ਜੈ ਜੈਕਾਰ ਕਰਵਾਉਂਦਾ ਹੈ।
ਜਨ ਨਾਨਕ ਹਰ ਕਾ ਦਾਸ ਹੈ, ਹਰ ਦਾਸਨ ਕੀ ਹਰ ਪੈਜ ਰਖਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਨ ਨਾਨਕ ਹਰ ਕਾ ਦਾਸ ਹੈ, ਭਾਈ ਮੈਂ ਤੇ ਉਸ ਵਾਹਿਗੁਰੂ ਪਰਮੇਸ਼ਰ ਦਾ ਦਾਸ ਹਾਂ। ਜਨ ਨਾਨਕ ਹਰ ਕਾ ਦਾਸ ਹੈ, ਮੈਂ ਤੇ ਉਸ ਵਾਹਿਗੁਰੂ ਦਾ ਇੱਕ ਦਾਸ ਹਾਂ, ਨਿਮਾਣਾ ਜਿਹਾ ਉਸ ਦਾ ਸੇਵਕ ਹਾਂ। ਹਰ ਦਾਸਨ ਕੀ ਹਰ ਪੈਜ ਰਖਾਏ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਦਾਸਾਂ ਦੀ ਪੈਜ ਵਡਿਆਈ, ਆਪਣੇ ਦਾਸਾਂ ਦੀ ਇੱਜ਼ਤ ਆਪ ਰਖਵਾਉਂਦਾ ਹੈ।
ਪੌੜੀ ਤੂੰ ਸੱਚਾ ਸਾਹਿਬ ਆਪ ਹੈ, ਸੱਚ ਸਾਹ ਹਮਾਰੇ।
ਲਾਹੌਰ ਪੌੜੀ ਵਿੱਚ ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰਦੇ ਨੇ, ਤੂੰ ਸੱਚਾ ਸਾਹਿਬ ਆਪ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਆਪ ਸੱਚਾ ਪਾਤਸ਼ਾਹ ਹੈ, ਸੱਚਾ ਮਾਲਕ ਹੈ, ਸੱਚ ਸਾਹ ਹਮਾਰੇ, ਅਤੇ ਤੁਸੀਂ ਮਹਾਰਾਜ ਤੁਸੀਂ ਸਾਡੇ ਸੱਚੇ ਸ਼ਾਹ ਹੋ। ਸ਼ਾਹ ਉਹ ਹੁੰਦਾ ਹੈ ਜਿਹਦੇ ਕੋਲੋਂ ਆਮ ਜਿਹੜੇ ਛੋਟੇ ਵਪਾਰੀ ਕੁਛ ਪੂੰਜੀ ਲੈ ਕੇ ਅੱਗੇ ਵਪਾਰ ਕਰਦੇ ਹਨ।
ਸੱਚ ਪੂੰਜੀ ਨਾਮ ਦਰੜਾਏ ਪ੍ਰਭ ਬਣਜਾਰੇ ਥਾਰੇ।
ਹੇ ਵਾਹਿਗੁਰੂ ਜੀ, ਅਸੀਂ ਤੁਹਾਡੇ ਬਣਜਾਰੇ ਹਾਂ, ਅਸੀਂ ਤੁਹਾਡੇ ਗੁਮਾਸ਼ਤੇ ਹਾਂ, ਅਸੀਂ ਤੁਹਾਡੇ ਅੱਗੇ ਛੋਟੇ ਵਪਾਰੀ ਹਾਂ। ਸੱਚ ਪੂੰਜੀ ਨਾਮ ਦਰੜਾਏ ਪ੍ਰਭ, ਹੇ ਵਾਹਿਗੁਰੂ ਜੀ, ਤੁਸੀਂ ਸੱਚੇ ਨਾਮ ਦੀ ਪੂੰਜੀ ਸਾਨੂੰ ਦ੍ਰਿੜ ਕਰਵਾ ਦਿਓ ਅਤੇ ਉਸ ਨਾਮ ਦੀ ਪੂੰਜੀ ਦੇ ਨਾਲ ਅਸੀਂ ਅੱਗੇ ਨਾਮ ਜਪਣ ਚ ਪਾਉਣ ਦਾ ਵਪਾਰ ਕਰ ਸਕਦੇ ਹਾਂ।
ਸੱਚ ਸੇਵ ਹੈ ਸੱਚ ਬਣੰਜਲਾ ਹੈ ਗੁਣ ਕਥ ਹੈ ਨਿਰਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਸੱਚੇ ਨਾਮ ਨੂੰ ਸੇਵਦੇ ਨੇ ਅਤੇ ਫਿਰ ਉਹ ਸੱਚੇ ਨਾਮ ਦਾ ਵਣਜ ਵੀ ਕਰ ਲੈਂਦੇ ਨੇ, ਗੁਣ ਕਥ ਹੈ ਨਿਰਾਰੇ, ਅਤੇ ਫਿਰ ਉਹ ਗੁਰਮੁਖ ਪਿਆਰੇ ਉਸ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਬੜੇ ਨਿਰਾਲੇ ਗੁਣ ਨੇ, ਬੜੇ ਨਿਰਾਲੇ ਉਸ ਵਾਹਿਗੁਰੂ ਦੇ ਮਹਾਨ ਗੁਣ ਨੇ, ਉਹਨਾਂ ਨੂੰ ਵੀ ਕਥਨ ਕਰਦੇ ਹਨ, ਉਚਾਰਨ ਕਰਦੇ ਹਨ।
ਸੇਵਕ ਭਾਏ ਸੇ ਜਨ ਮਿਲੇ ਗੁਰ ਸ਼ਬਦ ਸਵਾਰੇ।
ਤੇ ਉਹੀ ਗੁਰਮੁਖ ਪਿਆਰੇ ਸੇਵਕ ਭਾਵ ਨੂੰ ਧਾਰਨ ਕਰਕੇ ਭਾਈ ਅਕਾਲ ਪੁਰਖ ਨੂੰ ਮਿਲੇ ਹਨ, ਕਿਹੜੇ ਗੁਰ ਸ਼ਬਦ ਸਵਾਰੇ, ਤੇ ਜਿਨ੍ਹਾਂ ਨੂੰ ਗੁਰੂ ਸ਼ਬਦ ਦੁਆਰਾ ਵਾਹਿਗੁਰੂ ਨੇ ਸਤਿਗੁਰੂ ਨੇ ਸਵਾਰ ਦਿੱਤਾ ਸੀ, ਅਥਵਾ ਗੁਰ ਸ਼ਬਦ ਸਵਾਰੇ ਵੀ ਗੁਰੂ ਸ਼ਬਦ ਦੁਆਰਾ ਜਿਨ੍ਹਾਂ ਦੇ ਜੀਵਨ ਸਵਾਰ ਦਿੱਤੇ, ਉਹੀ ਜਨ ਦਾਸ ਸੇਵਕ ਭਾਵ ਨੂੰ ਧਾਰਨ ਕਰਕੇ ਵਾਹਿਗੁਰੂ ਨੂੰ ਮਿਲੇ ਹਨ।
ਤੂੰ ਸੱਚਾ ਸਾਹਿਬ ਅਲਖ ਹੈ ਗੁਰ ਸ਼ਬਦ ਲਖਾਰੇ।
ਲਵਣ ਅੰਤਲੀ ਪੰਕਤੀ ਵਿੱਚ ਸਤਿਗੁਰੂ ਫਰਮਾਉਂਦੇ ਨੇ, ਹੇ ਵਾਹਿਗੁਰੂ ਤੂੰ ਸੱਚਾ ਸਾਹਿਬ ਸੱਚਾ ਪਾਤਸ਼ਾਹ ਹੈ ਤੇ ਅਲਖ ਹੈ, ਬੁੱਧੀ ਕਰਕੇ ਵੀ ਅਲਖ ਹੈ, ਬੁੱਧੀ ਕਰਕੇ ਜਾਣਿਆ ਨਹੀਂ ਜਾਂਦਾ, ਤੇ ਗੁਰ ਸ਼ਬਦ ਲਖਾਰੇ, ਹਾਂ ਗੁਰੂ ਸ਼ਬਦ ਦੁਆਰਾ ਲਖਾਰੇ ਤੈਨੂੰ ਜਾਣਿਆ ਜਾ ਸਕਦਾ। ਭਾਵ ਕੋਈ ਮਨੁੱਖ ਆਪਣੀ ਅਕਲ ਨਾਲ ਆਪਣੀ ਬੁੱਧੀ ਨਾਲ ਤੈਨੂੰ ਨਹੀਂ ਜਾਣ ਸਕਦਾ, ਹਾਂ ਗੁਰੂ ਕੇ ਸ਼ਬਦ ਦੁਆਰਾ, ਗੁਰੂ ਸ਼ਬਦ ਦੀ ਕਮਾਈ ਕਰਕੇ ਤੇ ਗੁਰੂ ਸ਼ਬਦ ਦਾ ਅਭਿਆਸ ਕਰਕੇ ਹੀ ਲਖਾਰੇ ਤੈਨੂੰ ਕੋਈ ਜਾਣ ਸਕਦਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸੇਵਕ ਭਾਏ ਸੇ ਜਨਮ ਲੇ ਗੁਰ ਸ਼ਬਦ ਸਵਾਰੇ, ਤੂੰ ਸੱਚਾ ਸਾਹਿਬ ਅਲਖ ਹੈ ਗੁਰ ਸ਼ਬਦ ਲਖਾਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।